ਪਹਿਲਾਂ ਬਾਬੇ ਪਾਇਆ ਬਖਸਦਾਰ, ਪਿਛੋਂ ਦੇ ਫਿਰ ਘਰ ਕਮਾਈ, ਰੇਤ ਅੱਕ ਆਹਾਰ ਕਰ, ਰੋੜਾਂ ਕੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉ ਬਣ ਆਈ, ਬਾਬਾ ਪੈਦਾ ਸੱਚ ਖੰਡ, ਨੌ ਨਿਦ ਨਾਮ ਗਰੀਬੀ ਪਾਈ, ਬਾਬਾ ਦੇਖੈ ਧਿਆਨ ਧਾਰ, ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਜਹ ਗੁਰੂ ਗੋਬਾਰ ਹੈ ਕਰਦੀ ਸੁਣੀ ਲੋਕਾਈ, ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ, ਚੜਿਆ ਸੋਦਨ ਧਰਤ ਲੋਕਾਈ, ਚੜਿਆ ਸੋਦਨ ਧਰਤ ਲੋਕਾਈ, ਸੋ ਕਹੋ ਟਲ ਗੁਰ ਸੇਵੀਐ, ਅਹਿਨਿਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਇ, ਹੋਵੈ ਸਿਫਤ ਖਸਾਮਦੀ, ਨੂਰ ਯਾਰ ਸਹੁ ਕੁਰ ਸਹੁ ਝਟੀਐ, ਤੁਧ ਜਿਠੇ ਸਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਸਾਹੋ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਧਨਾਸਰੀ ਮਹੱਲਾ ਪੰਜਵਾਂ, ਤ੍ਰਿਪਤ ਭਈ ਸਤ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ, ਤ੍ਰਿਪਤ ਭਈ ਸਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ, ਜੀਵਨ ਹਰ ਜੀਵਨ, ਜੀਵਨ ਹਰ ਜਪ ਸਾਧ ਸੰਗ ਰਹਾਓ, ਅਨੇਕ ਪ੍ਰਕਾਰੀ ਬਸਤਰ ਉਡਾਏ, ਅਨਦਿਨ ਕੀਰਤਨ ਹਰ ਗੁਣ ਗਾਏ, ਹਸਤੀ ਰਥ ਅਸ ਅਸਵਾਰੀ, ਹਰ ਕਾ ਮਾਰਗ ਹਿਰਦੈ ਨਿਹਾਰੀ, ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਦਾਨ ਨਾਨਕ ਦਾਸ ਪਾਇਆ, ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਦਾਨ ਨਾਨਕ ਦਾਸ ਪਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ, ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਹੋਈ। ਗੁਰੂ ਕੀ ਸਾਧ ਸੰਗਤ ਜੀਓ, ਸਤਿਗੁਰੂ ਦੀ ਮਹਾਨ ਰਹਿਮਤ, ਗੁਰੂ ਕੀ ਬਖਸ਼ਿਸ਼ ਦਾ ਸਦਕਾ, ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿਖੇ ਸ਼ਾਮ ਦੇ ਸਜੇ ਹੋਏ ਸੁੰਦਰ ਦੀਵਾਨ ਗੁਰੂ ਦਰਬਾਰ ਵਿਖੇ ਹਾਜ਼ਰੀਆਂ ਭਰ ਕਰਕੇ ਆਪਣੇ ਆਪ ਨੂੰ ਵਡਭਾਗੀ ਬਣਾਉਣ ਦਾ ਔਰ ਗੁਰੂ ਕੇ ਸ਼ਬਦ ਸਿਧਾਂਤ ਨਾਲ ਜੋੜਨ ਦਾ ਯਤਨ ਕੀਤਾ ਹੈ। ਸੋ ਤੁਰ ਕੀ ਬਾਣੀ, ਗੁਰੂ ਕੀ ਬਾਣੀ, ਅਲਾਹੀ ਬਾਣੀ ਦਾ ਕੀਰਤਨ, ਗੁਰਮੁਖ ਪਿਆਰੇ ਗੁਰੂ ਘਰ ਦੇ ਕੀਰਤਨੀਏ ਆਪਾਂ ਨੂੰ ਸਰਵਣ ਕਰਵਾ ਕੇ ਨਿਹਾਲ ਕਰਵਾ ਰਹੇ ਸਨ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਾਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲਾ ਹੁਣ ਤਹਾਇਆ, ਜੋਰੀ ਮੰਗੈ ਦਾਨ ਵੇ ਲਲ, ਸਰਮ ਧਰਮ ਦੋਏ ਛਪ ਖਲੋਏ, ਕੂੜ ਫਿਰੈ ਪਰਧਾਨ ਵੇ ਲਲ, ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸੈਤਾਨ ਵੇ ਲਲ, ਮੁਸਲਮਾਨੀਆਂ ਪੜੈ ਕਤੇਬਾਂ, ਕਸ਼ਟ ਮਹਿ ਕਰੈ ਖੁਦਾਏ ਵੇ ਲਲ, ਜਾਤ ਸਨਾਤੀ ਹੋਰ ਹਿੰਦਵਾਣੀਆਂ, ਇਹ ਪੀ ਲੇਖੈ ਲਾਏ ਵੇ ਲਲ, ਖੂਨ ਕੇ ਸੋਹਿਲੇ ਗਾਵੀਐ ਹੈ ਨਾਨਕ, ਰਤ ਕਕੁੰਗੂ ਪਾਏ ਵੇ ਲਲ, ਐਸਾ ਗਰੀਬ ਨਵਾਜ਼ ਦਾ ਉਚਾਰਿਆ ਹੋਇਆ ਪਾਵਨ ਵੈਰਾਗਮਈ ਸ਼ਬਦ, ਧੰਨ ਗੁਰੂ ਨਾਨਕ ਸਾਹਿਬ ਜਿਹੜੇ ਜਗਤ ਜਲਾਉਂਦੇ ਦੇ ਦਰਦ ਨੂੰ ਆਪਣੇ ਦਿਲ ਵਿੱਚ ਸਮਾਉਣ ਵਾਲੇ ਗਰੀਬ ਨਵਾਜ਼, ਬਿਪਤਾ ਕਿਸੇ ਦੀ ਹੋਵੇ ਪਰ ਗੁਰੂ ਨਾਨਕ ਵੇਖ ਕੇ ਜਰ ਨਹੀਂ ਸਕਦੇ, ਐਸੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਦਾ ਵੈਰਾਗਮਈ ਮੌਕੇ ਦੇ ਉੱਪਰ ਜੋ ਗਰੀਬ ਨਵਾਜ਼ ਨੇ ਵੇਖਿਆ ਉਹ ਤੁਰਕੀ ਬਾਣੀ ਵਿੱਚ ਉਪਦੇਸ਼ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਕੇ ਦਿੱਤਾ ਹੈ। ਕੱਲ੍ਹ ਮੈਂ ਗਰੀਬ ਨਵਾਜ਼ ਦੀ ਦੂਸਰੀ ਉਦਾਸੀ ਪ੍ਰਤੀ ਬੇਨਤੀਆਂ ਕੀਤੀਆਂ ਸਨ। ਤੀਸਰੀ ਉਦਾਸੀ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਤਾਰੀ ਹੈ ਤਾਂ ਉਸ ਵੇਲੇ ਭਾਈ ਮਰਦਾਨੇ ਨੂੰ ਨਾਲ ਲੈ ਕੇ ਗਰੀਬ ਨਵਾਜ਼ ਮੱਕੇ ਦੀ ਯਾਤਰਾ, ਹਾਜੀ ਲੋਕ ਜਿਹੜੇ ਜਾ ਰਹੇ ਸਨ ਉਹਨਾਂ ਦੇ ਨਾਲ ਗਰੀਬ ਨਵਾਜ਼ ਗੁਰੂ ਨਾਨਕ ਸਾਹਿਬ ਮੱਕੇ ਵਿੱਚ ਜਾ ਪਹੁੰਚੇ, ਔਰ ਐਸੇ ਸ਼ੇਰ ਬਹਾਦਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿੱਥੇ ਗੈਰ ਧਰਮ ਦਾ ਵਿਅਕਤੀ ਜੋ ਕੋਈ ਜਾ ਨਹੀਂ ਸਕਦਾ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਸ ਮੱਕੇ ਵਿੱਚ ਪਹੁੰਚੇ, ਔਰ ਉੱਥੇ ਮੁਸਲਮਾਨਾਂ ਦਾ ਉਸ ਵੇਲੇ ਸਾਰ ਸਿੰਘ ਜੀ ਖੁਦਾ ਦੀ ਨਿਵਾਜ਼ ਉਤਾਰਨੀ ਅਤੇ ਉਹਦੀ ਖੁਸ਼ੀ ਲੈਣ ਵਾਲਾ ਉਹ ਦਿਹਾੜਾ 12ਵੇਂ ਮਹੀਨੇ ਦਾ 10 ਤਰੀਕ ਦਾ ਵੱਡਾ ਭਾਰੀ ਦਿਨ, ਜੋ ਮੁਸਲਮਾਨ ਆਪਣੇ ਉਸ ਥਾਂ 'ਤੇ ਹੱਜ ਕਰਨ ਵਾਸਤੇ ਹਾਜੀ ਉਚੇਚੇ ਤੌਰ 'ਤੇ ਜਾਂਦੇ ਨੇ, ਉਸ ਦਿਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਖੁਦਾ ਦੇ ਘਰ ਜਿਹੜਾ ਵਹਿਮ ਬਣਿਆ ਹੋਇਆ ਸੀ ਕਿ ਖੁਦਾ ਦਾ ਘਰ ਹੈ ਕਾਬਾ, 622 ਦੇ ਵਿੱਚ ਮੁਹੰਮਦ ਸਾਹਿਬ ਨੇ ਨੂੰ ਉੱਥੋਂ ਦੇ ਲੋਕਾਂ ਨੇ ਲੜਾਈ ਝਗੜੇ ਕਰਕੇ ਕੱਢ ਦਿੱਤਾ, 630 ਦੇ ਵਿੱਚ ਮਦੀਨੇ ਵਿੱਚੋਂ ਆ ਕੇ 10,000 ਫੌਜ ਲੈ ਕੇ ਮੁਹੰਮਦ ਸਾਹਿਬ ਨੇ ਦੁਬਾਰਾ ਮੱਕੇ 'ਤੇ ਕਬਜ਼ਾ ਐਲਾਨ ਕੀਤਾ, ਹਬਲ ਦੀ ਮੂਰਤੀ ਅਤੇ ਹੋਰ ਉੱਥੇ 360 ਮੂਰਤੀਆਂ ਬਣੀਆਂ ਹੋਈਆਂ ਸੀ, ਜਿਹਨਾਂ ਮੂਰਤੀਆਂ ਨੂੰ ਟਹਿਟੇਰੀ ਕਰਕੇ ਉੱਥੇ ਦੱਖਣ ਦੀ ਬਾਈ ਵੱਲ ਸੰਘ ਅਸਵਦ ਕਾਲਾ ਪੱਥਰ ਮੁਹੰਮਦ ਸਾਹਿਬ ਨੇ ਟਿਕਾਇਆ, ਔਰ ਉਸ ਨੂੰ ਹਾਜੀ ਲੋਕ ਚੁੰਮਦੇ ਨੇ, ਉਹਦੇ ਨਾਲ ਹੀ ਇੱਕ ਅੱਗੇ ਪੱਥਰ ਲੱਗਾ ਹੋਇਆ ਹੈ ਜਿਹਨੂੰ ਸੱਜੇ ਹੱਥ ਨਾਲ ਹੱਥ ਛੁਹਾਉਂਦੇ ਨੇ ਮੁਸਲਮਾਨ ਭਾਈਚਾਰਾ, ਔਰ ਮੁਹੰਮਦ ਸਾਹਿਬ ਨੇ ਬਾਕੀ ਦੀਆਂ ਮੂਰਤੀਆਂ ਭੰਨ ਕੇ ਹਬਲ ਦੀ ਮੂਰਤੀ ਵੀ ਤੋੜ ਕੇ ਔਰ ਬੜਾ ਸੁੰਦਰ ਉਸ ਨੂੰ ਬਣਾਉਣ ਦਾ ਯਤਨ ਕੀਤਾ ਅਤੇ ਪਹਿਲੀ ਨਵਾਜ਼ ਵੀ ਉਸ ਥਾਂ 'ਤੇ ਉਤਾਰੀ, ਕਿਹਾ ਸੀ ਕਿ ਇੱਥੇ ਨਵਾਜ਼ ਇੱਧਰ ਮੂੰਹ ਕਰਕੇ ਉਤਾਰਨ ਵਾਲਾ ਖੁਦਾ ਦਾ ਪਿਆਰਾ ਹੋਵੇਗਾ, ਖੁਦਾ ਦਾ ਇਹ ਅਸਥਾਨ ਹੈ। ਉਦੋਂ ਤੋਂ ਲੈ ਕੇ ਪਰੰਪਰਾ ਬਣ ਗਈ, ਆਸਤੇ ਆਸਤੇ ਇਹ ਧਰਮ ਵਿੱਚ ਪ੍ਰਪੱਕ ਹੋ ਗਈ ਕਿ ਜਿੰਨੇ ਵੀ ਮੁਸਲਮਾਨ ਨੇ ਉਹ ਖੁਦਾ ਦਾ ਮੱਕਾ ਜਿਹੜਾ ਘਰ ਸਮਝਦੇ ਹੋਏ ਉੱਧਰ ਨੂੰ ਨਵਾਜ਼ ਉਤਾਰਦੇ ਨੇ ਪੱਛੋਂ ਵੱਲ ਨੂੰ ਮੂੰਹ ਕਰਕੇ ਕਿ ਖੁਦਾ ਦਾ ਘਰ ਹੈ ਜਿਹੜਾ ਕਾਬਾ ਹੈ, ਔਰ ਉਸ ਕਾਬੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਨੇ ਪਹੁੰਚ ਕੇ ਉੱਥੋਂ ਦੇ ਲੋਕਾਂ ਨੂੰ ਨਿਹਾਲ ਕਰਨਾ ਅਤੇ ਗਰੀਬ ਨਵਾਜ਼ ਦੇ ਚਰਨਾਂ ਵੱਲ ਘੁੰਮਣਾ ਕਾਬੇ ਨੇ। ਜਦੋਂ ਸਤਿਗੁਰਾਂ ਨੇ ਉੱਥੇ ਚਰਨ ਕਰਕੇ ਲੇਟ ਗਏ, ਜੀਵਨ ਕਾਜੀ ਆਇਆ, ਆ ਕੇ ਵੇਖਿਆ ਕੌਣ ਕੁਫਰ ਮਨੁੱਖ ਸੁੱਤਾ ਹੋਇਆ, ਕਾਬੇ ਵੱਲ ਪੈਰ ਕੀਤੇ ਨੇ ਖੁਦਾ ਦੇ ਘਰ ਵੱਲ, ਸਤਿਗੁਰਾਂ ਨੂੰ ਜੋੜ ਕੇ ਆ ਕੇ ਲੱਤ ਮਾਰੇ, ਕੌਣ ਕੁਫਰ ਵਿਅਕਤੀ ਸੁੱਤਾ ਹੋਇਆ ਜਿਹਨੂੰ ਇਹ ਨਹੀਂ ਪਤਾ ਕਿ ਖੁਦਾ ਦਾ ਘਰ ਹੈ ਕਾਬਾ, ਅਤੇ ਕਾਬੇ ਵੱਲ ਪੈਰ ਕਰਕੇ ਖੁਦਾ ਦੇ ਘਰ ਵੱਲ ਪੈਰ ਕਰਕੇ ਨਹੀਂ ਸੌਂਦਾ। ਗਰੀਬ ਨਵਾਜ਼ ਉੱਠੇ ਮੁਸਕਰਾਉਂਦੇ ਹੋਏ, ਸਤਿਗੁਰੂ ਕਹਿਣਗੇ ਕਾਜੀ ਸਾਹਿਬ ਸਾਨੂੰ ਤਾਂ ਸਾਰੇ ਬੰਨੇ ਖੁਦਾ ਦਾ ਘਰ ਨਜ਼ਰ ਆਉਂਦਾ, ਜਿੱਧਰ ਨਹੀਂ ਹੈਗਾ ਸਾਡੇ ਪੈਰ ਉੱਧਰ ਨੂੰ ਕਰਦੇ। ਕਾਜੀ ਸਾਹਿਬ ਕਹਿਣਗੇ ਨਾਲੇ ਤਾਂ ਗਲਤੀ ਕਰਦੇ ਨੇ ਨਾਲੇ ਉਲਟਾ ਮਜ਼ਾਕ ਕਰਦੇ ਨੇ ਵੀ ਸਾਨੂੰ ਸਾਰੇ ਬੰਨੇ ਰੱਬ ਦਾ ਘਰ ਨਜ਼ਰ ਆਉਂਦਾ। ਔਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ, ਲੱਤ ਮਾਰ ਕੇ ਉਠਾਇਆ ਗਰੀਬ ਨਵਾਜ਼ ਗੁਰੂ ਨਾਨਕ ਸਾਹਿਬ ਨੂੰ, ਜਦੋਂ ਸਤਿਗੁਰਾਂ ਨੇ ਕਿਹਾ ਜਿੱਧਰ ਖੁਦਾ ਦਾ ਘਰ ਨਹੀਂ ਸਾਡੇ ਚਰਨ ਉੱਧਰ ਨੂੰ ਕਰਦੇ, ਗੁੱਸੇ ਵਿੱਚ ਆਏ ਹੋਏ ਜੀਵਨ ਕਾਜੀ ਨੇ ਲੱਤਾਂ ਤੋਂ ਫੜ ਕੇ ਤੂੰ ਕੇ ਚਰਨ ਦੂਜੇ ਬੰਨੇ ਕਰਨ ਦਾ ਯਤਨ ਕੀਤਾ। ਜਿੱਧਰ ਨੂੰ ਗੁਰੂ ਨਾਨਕ ਦੇ ਚਰਨ ਕਰਦਾ ਮੱਕਾ ਉਸ ਚਰਨਾਂ ਵਾਲੇ ਬੰਨੇ ਆ ਜਾਂਦਾ। ਔਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਟੰਗੋਂ ਪਗੜ ਘਸੀਟਿਆ ਫਿਰਿਆ ਮੱਕਾ ਕਲਾ ਦੇ ਖਾਰੇ। ਔਰ ਗੁਰੂ ਨਾਨਕ ਸਾਹਿਬ ਨੇ ਐਸੀ ਸ਼ਕਤੀ ਵਿਖਾਈ, ਚਰਨਾਂ ਵੱਲ ਕਾਬਾ ਘੁੰਮਿਆ ਫਿਰਿਆ। ਮੁਸਲਮਾਨ ਵੀਰਾਂ ਦਾ ਇਹ ਮਨੌਤ ਹੈ ਕਿ ਕਈ ਵਾਰ ਮੱਕਾ ਘੁੰਮਿਆ ਉੱਡਿਆ ਵੀ ਹੈ, ਆਪਣੇ ਪਿਆਰਿਆਂ ਨੂੰ ਦਰਸ਼ਨ ਦੇਣ ਵਾਸਤੇ ਵੀ ਜਾਂਦਾ। ਔਰ ਉਹ ਲੋਕ ਇਹ ਗੱਲ ਨੂੰ ਮੰਨਦੇ ਨੇ। ਸਾਡੇ ਕੁਝ ਵੀਰਾਂ ਦਾ ਖਿਆਲ ਹੈ ਕਿ ਮੱਕਾ ਨਹੀਂ ਫਿਰ ਸਕਦਾ, ਮੱਕੇ ਦੇ ਲੋਕਾਂ ਦੇ ਦਿਲ ਫੇਰੇ ਸਨ। ਔਰ ਕਿਸੇ ਨੂੰ ਸਮਝਾਉਣਾ ਵੀ, ਕਿਸੇ ਨੂੰ ਦਿਲ ਨੂੰ ਬਦਲਣਾ ਵੀ ਬੜਾ ਔਖਾ ਹੈ, ਪਰ ਧੰਨ ਗੁਰੂ ਨਾਨਕ ਸਾਹਿਬ ਨੇ ਦੇ ਚਰਨਾਂ ਵੱਲ ਮੱਕਾ ਘੁੰਮਿਆ ਫਿਰਿਆ ਹੈ। ਔਰ ਮੈਂ ਇੱਕ ਛੋਟੀ ਜਿਹੀ ਪਿਛਲੇ ਸਾਲ ਵੀ ਉਦਾਹਰਣ ਦਿੱਤੀ ਸੀ, ਅੱਜ ਵੀ ਦੱਸ ਦੇਵਾਂ। ਜੇ ਸ੍ਰੀ ਹਜ਼ੂਰ ਸਾਹਿਬ ਨੂੰ ਯਾਤਰਾ 'ਤੇ ਜਾਣ ਵਾਲੇ ਵੀਰਾਂ ਨੇ ਔਰ 80 ਕੁ ਮੀਲ ਦੀ ਦੂਰੀ ਔਰੰਗਾਬਾਦ ਵਾਲੀ ਸਾਈਡ 'ਤੇ ਇੱਕ ਮੰਦਰ ਹੈ ਜਿਹੜਾ ਭਗਤ ਨਾਮਦੇਵ ਜੀ ਦੀ ਯਾਦ ਵਿੱਚ, ਭਾਵੇਂ ਉਹ ਮੰਦਰ ਪੁਰਾਣਾ ਹੈ ਪਰ ਭਗਤ ਜੀ ਦੀ ਯਾਦ ਉਹਦੇ ਨਾਲ ਜੁੜ ਗਈ ਹੈ। ਉੱਥੇ ਔਂਡਾ ਸ਼ਹਿਰ ਨਾਮੇ ਉਹ ਇਲਾਕਾ ਹੈ ਜਿੱਥੇ ਉਹ ਮੰਦਰ ਹੈ, ਬੜਾ ਪੁਰਾਣਾ ਹੈ। ਔਰੰਗਜ਼ੇਬ ਨੇ ਜਦੋਂ ਮੰਦਰ ਢਾਏ ਸਾੜੇ ਸਨ ਉਦੋਂ ਵੀ ਉਸ ਮੰਦਰ ਦੀਆਂ ਸਾਰੀਆਂ ਮੂਰਤੀਆਂ ਭੰਨ ਸਿੱਟੀਆਂ ਔਰ ਸਾੜ ਦਿੱਤਾ, ਕਾਲਾ ਹੋਇਆ ਪਿਆ। ਪੱਥਰ ਦਾ ਬੜਾ ਤਗੜਾ ਮਜ਼ਬੂਤ ਬਣਿਆ ਹੋਇਆ ਮੰਦਰ ਹੈ, ਤਗੜਾ ਦਿਉਰਾ ਹੈ। ਭਗਤ ਨਾਮਦੇਵ ਸ਼ਾਮ ਵੇਲੇ ਪਾਂਡੇ ਜਦੋਂ ਆਰਤੀ ਉਤਾਰਦੇ ਵੇਖੇ ਚਲੇ ਗਏ, ਉਹਨਾਂ ਨੇ ਸ਼ੂਦਰ ਜਾਣ ਕਰਕੇ ਧੱਕੇ ਮਾਰ ਕੇ ਮੰਦਰ ਦੇ ਦਿਉਰੇ ਦੇ ਮਗਰਲੇ ਬੰਨੇ ਜਾ ਬਿਠਾਇਆ। ਉਹ ਮਗਰਲੇ ਬੰਨੇ ਬੈਠਾ ਹੋਇਆ ਪਰਮੇਸ਼ਰ ਦੀ ਯਾਦ ਵਿੱਚ ਜੁੜਿਆ ਭਗਤ ਤੇ ਬੇਨਤੀ ਕੀਤੀ, ਪ੍ਰਮਾਤਮਾ ਜਾਂ ਤਾਂ ਮੈਨੂੰ ਸ਼ੂਦਰਾਂ ਦੇ ਘਰ 'ਚ ਪੈਦਾ ਨਹੀਂ ਸੀ ਕਰਨਾ ਤੇ ਜਾਂ ਮੈਨੂੰ ਧੱਕੇ ਨਹੀਂ ਸੀ ਮਰਵਾਉਣੇ। ਉਹ ਪਰਮੇਸ਼ਰ ਦੇ ਚਰਨਾਂ 'ਚ ਪੁਕਾਰ ਪ੍ਰਵਾਨ ਹੋਏ ਤੇ ਪਰਮੇਸ਼ਰ ਨੇ ਮੋਢਾ ਲਾ ਕੇ ਉਹ ਦਿਉਰਾ ਹੀ ਫੇਰ ਦਿੱਤਾ, ਨਾਮ ਦੇ ਵੱਲੇ ਮੂੰਹ ਕਰ ਦਿੱਤਾ ਦਿਉਰੇ ਦਾ। ਜਦੋਂ ਕਿਸੇ ਭਾਰੀ ਚੀਜ਼ ਨੂੰ ਹਿਲਾਈਏ ਤਾਂ ਉਹ ਧਰਤੀ ਵਿੱਚ ਖੁੱਭਦੀ ਹੈ। ਉਹ ਦਿਉਰੇ ਦੀ ਜਿਹੜੀ ਪਹਿਲੀ ਜਿੱਥੇ ਪੂਜਾ ਅਸਥਾਨ ਹੈ, ਏਡਾ ਭਾਰਾ ਉਹ ਮਜ਼ਬੂਤ ਬਿਲਡਿੰਗ ਹੈ, ਉਹਦੀ ਇੱਕ ਛੱਤ ਜ਼ਮੀਨ ਵਿੱਚ ਧਸੀ ਹੋਈ ਹੈ। ਉੱਪਰ ਉਹਨਾਂ ਨੇ ਦੁਬਾਰਾ ਹਿੰਦੂ ਵੀਰ ਪਾਂਡਿਆਂ ਨੇ ਉੱਪਰ ਪੂਜਾ ਅਸਥਾਨ ਬਣਾਇਆ ਹੋਇਆ ਹੈ। ਥੱਲੇ ਮੋਮਬੱਤੀਆਂ ਲਾਲਟਨਾਂ ਜਗਾ ਕੇ ਉਹ ਪੂਜਾ ਅਸਥਾਨ ਵਿਖਾਉਂਦੇ ਨੇ, ਕਾਫੀ ਹਨੇਰਾ ਹੈ ਉੱਥੇ। 5-6 ਵਾਰੀ ਮੈਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖ ਪਿੰਡਰਾਂ ਵਾਲੇ, ਉਹ ਮੇਰੇ ਤਾਇਆ ਜੀ ਸਨ, ਮੈਂ ਉਹਨਾਂ ਦੇ ਨਾਲ ਹੀ ਨਾਲ ਰਿਹਾ ਵਿੱਦਿਆ ਪੜ੍ਹਦਾ। ਉਹ ਹਰ ਸਾਲ ਹਜ਼ੂਰ ਸਾਹਿਬ ਜਾਂਦੇ ਸੀ, ਆਪਣੀਆਂ ਬੱਸਾਂ ਸੀ ਟਕਸਾਲ ਦੀਆਂ, ਨਾਲ ਜਾਈਦਾ ਸੀ। ਔਰ ਉਸ ਮੰਦਰ ਨੂੰ ਮੈਂ ਕਈ ਵਾਰ ਵੇਖਿਆ। ਔਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੁੱਛੀਏ, ਜਿਹਦੇ ਨਾਲ ਵਾਕਿਆਤ ਵਾਪਰਿਆ, ਜਿਹਦੇ ਨਾਲ ਹੱਡ ਬੀਤੀ ਹੈ, ਉਹ ਭਗਤ ਆਪਣੇ ਕਰਮ ਨਾਲ ਲਿਖਦਾ ਹੈ। ਹਸਤ ਖੇਲਤ ਤੇਰੇ ਦਿਹੋਰੇ ਆਇਆ, ਭਗਤ ਕਰਤ ਨਾਮਾ ਪਗਰੇ ਉਠਾਇਆ, ਹੀਨਰੀ ਜਾਤ ਮੇਰੀ ਜਾਤ ਮਰਾਇਆ, ਸ਼ੀਪੇ ਕੇ ਜਨਮ ਕਾਹੇ ਕਉ ਆਇਆ, ਲੈ ਕਮਲੀ ਚੱਲਿਓ ਪਲਟਾਏ, ਦਿਹੋਰੇ ਪਾਸ਼ੇ ਬੈਠਾ ਜਾਏ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕਉ ਦਿਹੋਰਾ ਫਿਰੈ। ਇਹ ਭਗਤ ਨਾਮਦੇਵ ਦਾ ਸ਼ਬਦ ਹੈ ਜਿਹਦੇ ਨਾਲ ਇਹ ਸਾਰਾ ਕਾਂਡ ਵਾਪਰਿਆ। ਫੇਰ ਦੀਆ ਦਿਹੋਰਾ ਨਾਮੇ ਕਹੋ ਪੰਡੀਅਨ ਕਹੋ ਪਿਛਵਾਰ ਲੈ। ਜਿੱਥੇ ਨਾਮਦੇਵ ਨੂੰ ਬਿਠਾਇਆ ਸੀ ਉੱਧਰ ਨੂੰ ਦਰਵਾਜ਼ੇ ਦਾ ਮੂੰਹ ਹੋ ਗਿਆ, ਪੰਡਤਾਂ ਵੱਲ ਪਿੱਛਾ ਹੋ ਗਿਆ। ਇਹ ਸਾਹਮਣੇ ਸਾਰ ਸਿੰਘ ਜੀ ਮੱਕਾ ਤਾਂ ਚਲੋ ਉੱਥੇ ਅਸੀਂ ਜਾ ਨਹੀਂ ਸਕਦੇ, ਪਰ ਇਹ ਹਜ਼ੂਰ ਸਾਹਿਬ ਨੂੰ ਜਾਣ ਵੇਲੇ ਵੀਰ ਯਤਨ ਕਰੋ, ਉਹ ਅਸਥਾਨ ਜ਼ਰੂਰ ਵੇਖਣਾ ਚਾਹੀਦਾ ਹੈ। ਇੱਕ ਭਗਤ ਨੂੰ ਜੇ 2 ਧੱਕੇ ਵੱਜਣ ਤੇ ਉਹਦੇ ਨਾਂ ਤੇ ਖੁਦਾ ਆ ਕੇ ਮੋਢਾ ਲਾ ਕੇ ਪਰਮੇਸ਼ਰ ਸਾਰਾ ਦਿਉਰਾ ਹੀ ਫੇਰ ਸਕਦਾ, ਤੇ ਗੁਰੂ ਨਾਨਕ ਸਾਹਿਬ ਦੀ ਜੇ ਕੋਈ ਤਹੀਨ ਕਰੇ ਤੇ ਮੱਕਾ ਕਿਉਂ ਨਹੀਂ ਫੇਰ ਸਕਦਾ। ਇਹ ਤਾਂ ਸ਼ਰਧਾ ਤੇ ਭਾਵਨਾ ਵਿਸ਼ਵਾਸ ਦੀ ਜ਼ਰੂਰਤ ਹੈ। ਜਿਨ੍ਹਾਂ ਨੂੰ ਸ਼ਰਧਾ ਹੈ ਉਹਨਾਂ ਨੇ ਬੜੀ ਠੇਠ ਪੰਜਾਬੀ ਵਿੱਚ ਲਿਖਿਆ ਹੈ। ਆਪਾਂ ਸਾਰੇ ਪੰਜਾਬੀ, ਸਾਡੀ ਮੂਲ ਸਿਧਾਂਤ ਹੈ ਤੇ ਪੰਜਾਬੀ ਭਾਸ਼ਾ ਵਿੱਚ ਲਿਖਿਆ, ਕਿਸੇ ਹੋਰ ਭਾਸ਼ਾ ਵਿੱਚ ਨਹੀਂ। ਟੰਗੋਂ ਪਗੜ ਘਸੀਟਿਆ, ਹੁਣ ਟੰਗ ਕੌਣ ਨਹੀਂ ਜਾਣਦਾ, ਪੰਜਾਬੀ ਦਾ ਸ਼ਬਦ ਲੱਤ ਔਰ ਠੇਠ ਪੰਜਾਬੀ ਹੈ ਕਿ ਟੰਗੋਂ ਲੱਤੋਂ ਫੜ ਕੇ ਘੜੀਸਿਆ ਧੋਈਆ ਗੁਰੂ ਨਾਨਕ ਸਾਹਿਬ ਨੂੰ, ਤੇ ਫਿਰਿਆ ਮੱਕਾ ਕਲਾ ਦਿਖਾਰੇ, ਫਿਰਿਆ ਮੱਕਾ ਘੁੰਮਿਆ ਗੁਰੂ ਨਾਨਕ ਸਾਹਿਬ ਦੇ ਚਰਨਾਂ ਉੱਪਰ ਤੇ ਸ਼ਕਤੀ ਵਿਖਾਈ ਮੇਰੇ ਸਤਿਗੁਰਾਂ ਨੇ। ਸੋ ਰਹੋ ਵਿਚਾਰ, ਮੁਸਲਮਾਨ ਵੀਰਾਂ ਦੀਆਂ ਮਸਲਿਆਂ ਦੀਆਂ ਕਿਤਾਬਾਂ, ਉਹਨਾਂ ਦਾ ਸਿਧਾਂਤ ਇਹ ਗੱਲ ਕਹਿੰਦਾ ਕਿ ਮੱਕਾ ਕਈ ਵਾਰ ਆਪਣੇ ਪਿਆਰੇ ਨੂੰ ਉੱਡ ਕੇ ਜਾ ਕੇ ਵੀ ਦਰਸ਼ਨ ਦੀਦਾਰ ਦਿੰਦਾ ਰਿਹਾ। ਔਰ ਧੰਨ ਗੁਰੂ ਨਾਨਕ ਸਾਹਿਬ ਨੇ ਉੱਥੋਂ ਦੇ ਕਾਜੀ ਰੁਕਣ ਦੀਨ ਦੇ ਨਾਲ ਗੋਸ਼ਟ ਚਰਚਾ ਕਰਨੀ, ਸਭ ਹਾਜੀ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਤੇ ਆ ਕੇ ਝੁਕੇ ਔਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ, ਗਰੀਬ ਨਿਵਾਜ ਕੁਝ ਸਮਾਂ ਇੱਥੇ ਠਹਿਰੋ। ਸਤਿਗੁਰੂ ਕਹਿਣਗੇ ਅਸੀਂ ਹੁਣ ਰਹਿ ਨਹੀਂ ਸਕਦੇ, ਅੱਗੇ ਵੀ ਜਾਣਾ ਹੈ। ਕਾਜੀ ਰੁਕਣ ਦੀਨ ਅਤੇ ਹੋਰ ਕਾਜੀਆਂ ਨੇ ਰਲ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੇ ਚਲੇ ਹੀ ਜਾਣਾ ਹੈ ਤਾਂ ਕਿਰਪਾ ਕਰਕੇ ਕੋਈ ਪਿਆਰੀ ਨਿਸ਼ਾਨੀ ਦੇ ਜਾਓ। ਸਤਿਗੁਰਾਂ ਨੇ ਚਰਨਾਂ ਤੋਂ ਖੜਾਵਾਂ ਉਤਾਰ ਦਿੱਤੀਆਂ, ਧਰੀ ਨਿਸ਼ਾਨੀ ਕੌਸ ਦੇ ਮੱਕੇ ਅੰਦਰ ਪੂਜ ਕਰਾਈ। ਉਹ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੇ ਪਊਏ ਖੜਾਵਾਂ ਮੱਕੇ 'ਚ ਹੁਣ ਤੱਕ ਪੂਜੇ ਜਾਂਦੇ ਨੇ। ਸੋ ਐਸੀਆਂ ਰਹਿਮਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕੀਤੀਆਂ, ਮੱਕੇ ਦੇ ਲੋਕਾਂ ਨੂੰ ਤਾਰ ਕੇ ਮਦੀਨੇ ਪਹੁੰਚੇ ਜਿੱਥੇ ਮੁਹੰਮਦ ਸਾਹਿਬ ਦਾ ਆਖਰੀ ਦੇਹਾਂਤ ਹੋਇਆ ਅਤੇ ਉੱਥੇ ਉਹਨਾਂ ਦੀ ਕਬਰ ਹੈ। ਉਸ ਥਾਂ 'ਤੇ ਹਾਜੀ ਲੋਕ ਜਿਹੜੇ ਨੇ ਜਾਂਦੇ ਨੇ, ਗੁਰੂ ਨਾਨਕ ਸਾਹਿਬ ਉਹਨਾਂ ਹਾਜੀਆਂ ਦੇ ਨਾਲ ਮਦੀਨੇ ਵੀ ਪਹੁੰਚੇ। ਸੋ ਉੱਥੋਂ ਸਾਰ ਸੰਗਤ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਸਰੇ ਪਹੁੰਚਣਾ, ਉੱਥੇ ਭਾਵ ਭਗਤੀ ਦਾ ਲੋਕਾਂ ਨੂੰ ਉਪਦੇਸ਼ ਦੇ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਕਿਰਬਲਾ ਦਾ ਮੈਦਾਨ ਜਿਹੜਾ ਹੈ ਉੱਥੇ ਜਿੱਥੇ ਮੁਹੰਮਦ ਸਾਹਿਬ ਦੇ ਦੋਹਤਰੇ ਹੁਸੈਨ ਇਮਾਮ ਹੁਸੈਨ ਦੀ ਮੌਤ ਹੋਈ ਹੈ ਔਰ ਪਾਣੀ ਤੋਂ 3 ਦਿਨ ਪਿਆਸੇ ਰੱਖ ਕੇ ਜਿਹਨਾਂ ਨੂੰ ਮਾਰਿਆ ਗਿਆ ਸੀ, ਉਹ ਕਿਬਲਾ ਦੇ ਮੈਦਾਨ ਵਿੱਚ ਜਿੱਥੇ ਉਹਨਾਂ ਦੀ ਮੌਤ ਹੋਈ, ਧੰਨ ਗੁਰੂ ਨਾਨਕ ਸਾਹਿਬ ਉੱਥੇ ਵੀ ਪਹੁੰਚੇ ਔਰ ਉੱਥੇ ਸੁਨਹਿਰੀ ਗੁੰਬਜ ਵਾਲੀ ਮਸੀਤ ਉਸ ਯਾਦਗਾਰ ਵਜੋਂ ਬਣੀ ਹੋਈ ਹੈ। ਸੋ ਕਿਬਲਾ ਦੇ ਉਸ ਥਾਂ 'ਤੇ ਪਹੁੰਚ ਕੇ ਉੱਥੋਂ ਦੇ ਲੋਕਾਂ ਨੂੰ ਭਾਵ ਭਗਤੀ ਦਾ ਉਪਦੇਸ਼ ਦੇਣਾ, ਫਿਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉੱਥੋਂ ਚੱਲਦੇ ਹੋਏ ਸਾਰ ਸਿੰਘ ਜੀ ਅਫਗਾਨਿਸਤਾਨ ਦੀ ਜਿਹੜੀ ਰਾਜਧਾਨੀ ਹੈ ਲੋਗਰ ਅਤੇ ਕਾਬਲ ਨਦੀਆਂ ਦੋ ਵਗਦੀਆਂ ਨੇ, ਉਸ ਨਦੀਆਂ ਦੇ ਕਿਨਾਰੇ ਇੱਕ ਸ਼ਹਿਰ ਵਸਿਆ ਜਿਹਦਾ ਨਾਮ ਨਦੀ ਦੇ ਕਾਰਨ ਕਰਕੇ ਕਾਬਲ ਪੈ ਗਿਆ। ਸੋ ਕਾਬਲ ਸ਼ਹਿਰ 'ਚ ਪਹੁੰਚ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉੱਥੋਂ ਦੇ ਲੋਕਾਂ ਨੂੰ ਭਾਵ ਭਗਤੀ ਦਾ ਉਪਦੇਸ਼ ਦੇਣਾ ਔਰ ਗੁਰੂ ਨਾਨਕ ਸਾਹਿਬ ਦੀ ਲਾਈ ਹੋਈ ਕਾਬਲ ਵਿੱਚ ਫੁਲਵਾੜੀ, ਗੁਰੂ ਕੇ ਬੇਅੰਤ ਸਿੱਖ ਉਸ ਇਲਾਕੇ ਵਿੱਚ ਹੋਏ। ਤੀਸਰੇ ਪਾਤਸ਼ਾਹ ਵੇਲੇ ਮਾਈ ਸੇਵਾ ਵੀ ਕਾਬਲ ਵਿੱਚੋਂ ਆ ਕੇ ਉੱਡ ਕੇ ਸੇਵਾ ਕਰਨ ਵਾਸਤੇ ਗੋਂਦਵਾਲ ਸਾਹਿਬ ਪਹੁੰਚਦੇ ਰਹੇ। ਭਾਈ ਗੋਂਦੇ ਵਰਗੇ ਸਿੱਖ ਹੋਰ ਬੇਅੰਤ ਸਿੱਖ ਉੱਥੋਂ ਦੇ ਹੋਏ ਜਿਹੜੇ ਗੁਰੂ ਘਰ ਦੇ ਅਨੰਦ ਸੇਵਕ ਅਤੇ ਸਤਿਗੁਰਾਂ ਵਾਸਤੇ ਕਾਲ ਪਿਟਾਵਾਂ ਵੀ ਲੈ ਕੇ ਹਾਜ਼ਰ ਹੁੰਦੇ ਰਹੇ। ਵੱਡੀ ਭਾਰੀ ਉਸ ਇਲਾਕੇ ਦੇ ਸਿੱਖ ਸੇਵਾ ਕਰਦੇ ਰਹੇ। ਕਾਬਲ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਸੇ ਤਰ੍ਹਾਂ ਅੱਗੇ ਬਗਦਾਦ ਦੀ ਧਰਤੀ 'ਤੇ ਪਹੁੰਚੇ, ਇੱਥੋਂ ਦਸਤਗੀਰ ਬਾਦਸ਼ਾਹ ਨੂੰ ਨਿਹਾਲ ਕੀਤਾ ਸੀ। ਲੱਖਾਂ ਪਤਾਲ ਅਤੇ ਲੱਖਾਂ ਆਕਾਸ਼ ਉਹਦੇ ਪੁੱਤਰ ਨੂੰ ਵਿਖਾ ਕੇ ਨਿਸ਼ਚਾ ਕਰਵਾਇਆ ਸੀ ਕਿ ਤੁਸੀਂ ਕਹਿੰਦੇ ਹੋ ਮੁਹੰਮਦ ਸਾਹਿਬ ਦਾ ਖਾਨ ਹੈ, ਤੁਹਾਡੇ ਧਰਮ ਦੇ ਵਿੱਚ ਇਹ ਗੱਲ ਹੈ ਕਿ 7 ਤਬਕ ਥੱਲੇ ਦੇ 7 ਉੱਪਰਲੇ 14 ਤਬਕ ਮੰਨੇ ਹੋਏ ਨੇ, ਲੇਕਿਨ ਜਿੰਨਾ ਕੁ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਦੱਸ ਦਿੱਤਾ ਹੈ, ਜਿੰਨਾ ਸਾਨੂੰ ਪਤਾ ਹੈ ਅਸੀਂ ਦੱਸਦੇ ਹਾਂ। ਔਰ ਲੱਖਾਂ ਪਤਾਲ ਅਤੇ ਲੱਖਾਂ ਹੀ ਆਕਾਸ਼ ਨੇ, ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ਹੈ। ਰਾਗ ਵਿਦਿਆ ਬੰਦ ਕੀਤੀ ਹੋਈ ਸੀ, ਸਾਜਾਂ 'ਤੇ ਪਾਬੰਦੀ ਲਾਈ ਹੋਈ ਸੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਸਾਰੀਆਂ ਰਹਿਮਤਾਂ ਕਰਕੇ ਉੱਥੋਂ ਦੇ ਪੀਰ ਦਸਤਗੀਰ ਨੂੰ ਗੁਰੂ ਨਾਨਕ ਸਾਹਿਬ ਇੱਕ ਗਰੀਬ ਨਿਵਾਜ ਨੇ ਤਾਰਿਆ। ਦਰਾ ਖੈਬਰ ਦੀਆਂ ਪਹਾੜੀ ਰਸਤਿਆਂ ਨੂੰ ਤੈਅ ਕਰਦੇ ਹੋਏ ਹਸਨ ਅਬਦਾਲ ਦੀ ਧਰਤੀ 'ਤੇ ਆਣ ਪਹੁੰਚੇ। ਇੱਥੇ ਰਹਿ ਕਰਕੇ ਪਿੱਪਲ ਦੇ ਬਿਰਛ ਥੱਲੇ ਗਰੀਬ ਨਿਵਾਜ ਨੇ ਆਸਣ ਲਾਇਆ। ਉਹ ਇੱਥੇ ਗਰਮੀਆਂ ਦੇ ਦਿਨ ਸਨ ਜਦੋਂ ਸਤਿਗੁਰੂ ਗਰੀਬ ਨਿਵਾਜ ਪਹੁੰਚੇ। ਭਾਈ ਮਰਦਾਨੇ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਪਿਆਸ ਬਹੁਤ ਲੱਗੀ ਹੈ, ਪਾਣੀ ਪੀਣਾ ਚਾਹੁੰਦਾ ਹਾਂ, ਕਿਰਪਾ ਕਰੋ। ਪਾਣੀ ਦਾ ਕੋਈ ਪ੍ਰਬੰਧ ਹੈ ਨਹੀਂ। ਗਰੀਬ ਨਿਵਾਜ ਚੋਜੀ ਪ੍ਰੀਤਮ ਜਾਣਦੇ ਸੀ ਉੱਪਰ ਇੱਕ ਪਹਾੜੀ ਹੈ, ਉਸ ਪਹਾੜੀ ਦੇ ਉੱਪਰ ਪਾਣੀ ਦਾ ਚਸ਼ਮਾ ਜਿੱਥੇ ਇੱਕ ਵਲੀ ਪੀਰ ਫਕੀਰ ਰਹਿੰਦਾ ਹੈ। ਉਹ ਵੀ ਜਿਵੇਂ ਕੱਲ੍ਹ ਬੇਨਤੀ ਕੀਤੀ ਸੀ ਹਮਜ਼ਾ ਗੌਸ ਸਿਆਲਕੋਟ ਦਾ ਫਕੀਰ ਕਹਿੰਦਾ ਸੀ ਸਾਰਾ ਸ਼ਹਿਰ ਹੀ ਤਬਾਹ ਕਰ ਦੇਣਾ ਹੈ, ਇਹੋ ਜਿਹਾ ਹੀ ਆਕੜ ਹੰਕਾਰ ਦਾ ਮਾਰਿਆ ਹੋਇਆ ਪੀਰ ਇਹ ਵਲੀ ਕੰਧਾਰੀ ਉੱਥੇ ਰਹਿੰਦਾ ਸੀ। ਜਦੋਂ ਭਾਈ ਮਰਦਾਨੇ ਨੂੰ ਸਤਿਗੁਰਾਂ ਨੇ ਕਿਹਾ ਮਰਦਾਨਿਆਂ ਉੱਪਰ ਪਾਣੀ ਦਾ ਚਸ਼ਮਾ ਹੈ ਜਾਂ ਪਾਣੀ ਪੀਆ, ਜਦੋਂ ਗਿਆ ਉੱਪਰ ਵਲੀ ਕੰਧਾਰੀ ਪੱਥਰ ਦੀ ਸਿਰ ਦੇ ਉੱਪਰ ਬੈਠਾ, ਜਿਹੋ ਜਿਹੀ ਚੀਜ਼ ਨਾਲ ਸੰਬੰਧ ਪੈ ਜੇ ਬੰਦੇ ਦਾ ਦਿਲ ਆਤਮਾ ਵੀ ਉਹੋ ਜਿਹੀ ਬਣ ਜਾਂਦੀ ਹੈ। ਪੱਥਰ 'ਤੇ ਬੈਠਾ ਬੈਠਾ ਪੱਥਰ ਦਿਲ ਹੋ ਕੇ ਹੀ ਰਹਿ ਗਿਆ। ਸੋ ਧੰਨ ਗੁਰੂ ਨਾਨਕ ਸਾਹਿਬ ਦਾ ਇਹ ਸੇਵਕ ਭਾਈ ਮਰਦਾਨਾ ਪਾਣੀ ਜਾ ਕੇ ਮੰਗਿਆ, ਪੁੱਛਿਆ ਕੌਣ ਹੈ, ਤੂੰ ਕਿੱਥੋਂ ਆਇਆ, ਕੀ ਤੇਰਾ ਭਾਈਚਾਰਾ ਹੈ, ਕੀ ਤੇਰੀ ਜਾਤ ਬਰਾਦਰੀ। ਦੱਸਿਆ ਮੈਂ ਮਰਾਸੀ ਜਾਤ ਨਾਲ ਸੰਬੰਧਿਤ ਹਾਂ, ਗੁਰੂ ਨਾਨਕ ਨਿਰੰਕਾਰੀ ਦਾ ਰਬਾਬੀਆ ਹਾਂ। ਪੁੱਛਿਆ ਮੇਰੇ ਨਾਲੋਂ ਕੋਈ ਵੱਡਾ ਕੋਈ ਪੀਰ ਦੁਨੀਆਂ 'ਤੇ ਹੈ, ਬਹੁਤ ਹੰਕਾਰ ਦਾ ਮਾਰਿਆ ਪਿਆ ਸੀ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਦਾ ਸਿੱਖ ਹਾਂ, ਗੁਰੂ ਕਾ ਸੇਵਕ ਹਾਂ। ਕਹਿਣ ਲੱਗੇ ਆਪਣੇ ਪੀਰ ਤੋਂ ਜਾ ਕੇ ਪਾਣੀ ਲੈ ਲੈ, ਨਹੀਂ ਦੇਵਾਂਗਾ। ਬੜੀਆਂ ਮਿੰਨਤਾਂ ਕੀਤੀਆਂ, ਪਾਣੀ ਤੋਂ ਜਵਾਬ ਦੇ ਦਿੱਤਾ। ਵਾਪਸ ਮੁੜਿਆ, ਭਾਈ ਮਰਦਾਨੇ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਪ੍ਰਾਣ ਖੁਸ਼ਕ ਹੋ ਰਹੇ ਨੇ, ਪਾਣੀ ਮਿਲ ਨਹੀਂ ਰਿਹਾ, ਪਾਣੀ ਦੇ ਨਹੀਂ ਰਿਹਾ। ਸਤਿਗੁਰੂ ਕਹਿਣਗੇ ਦੂਸਰੀ ਵਾਰੀ ਜਾ, ਥੱਕਿਆ ਟੁੱਟਿਆ ਪਹਾੜ ਦੇ ਉੱਪਰ ਚੜਿਆ, ਦੂਜੀ ਵਾਰ ਬੇਨਤੀ ਕੀਤੀ, ਫਿਰ ਵੀ ਜਵਾਬ ਦੇ ਦਿੱਤਾ। ਤੀਸਰੀ ਵਾਰੀ ਗਰੀਬ ਨਵਾਜ ਨੇ ਭੇਜਿਆ, ਫਿਰ ਜਵਾਬ ਦੇ ਦਿੱਤਾ। ਆਖਿਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਤ ਕਰਤਾਰ ਧੰਨ ਕਰਤਾਰ ਕਹਿੰਦਿਆਂ ਹੋਇਆ ਉਹ ਪਾਣੀ ਦਾ ਚਸ਼ਮਾ ਜਿਹੜਾ ਸੀ ਥੱਲੇ ਖਿੱਚ ਲਿਆ। ਜਿਹੜਾ ਉੱਪਰ ਪਾਣੀ ਵਗਦਾ ਸੀ ਵਲੀ ਕੋਲ, ਉਹ ਪਾਣੀ ਹੁਣ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਵਗਣ ਲੱਗ ਪਿਆ। ਸੋ ਭਾਈ ਮਰਦਾਨੇ ਨੇ ਪਾਣੀ ਪੀਤਾ, ਉੱਥੋਂ ਦੇ ਲੋਕ ਵੀ ਬੜੇ ਔਖੇ ਸਨ, ਉਹਨਾਂ ਨੂੰ ਜ਼ਬਰਦਸਤੀ ਇਸੇ ਤਰ੍ਹਾਂ ਆਪਣੇ ਧਰਮ ਵਿੱਚ ਗ੍ਰਸਿਆ ਜਾਂਦਾ ਸੀ, ਇੰਨਾ ਮਨਾਈਆਂ ਜਾਂਦੀਆਂ ਸਨ। ਸੋ ਉਸ ਸਮੇਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸਿੱਖ ਬਣੇ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਜਦੋਂ ਪਾਣੀ ਚਸ਼ਮਾ ਥੱਲੇ ਵਗਿਆ ਫੁੱਟਿਆ, ਇਹਨੇ ਜਦੋਂ ਵੇਖਿਆ ਉੱਪਰਲਾ ਪਾਣੀ ਬੰਦ ਹੋ ਗਿਆ, ਥੱਲੇ ਪਾਣੀ ਵਗਣ ਲੱਗ ਪਿਆ, ਬੜਾ ਕ੍ਰੋਧ ਸਹਿਤ ਹੋ ਕੇ ਵੱਡਾ ਪਾਰਿਕ ਪੱਥਰ ਧੱਕ ਕੇ ਗੁਰੂ ਨਾਨਕ ਸਾਹਿਬ ਜਿੱਥੇ ਥੱਲੇ ਬੈਠੇ ਸੀ ਪਹਾੜ ਦੇ ਉੱਪਰੋਂ ਸਿੱਟਿਆ। ਜਦੋਂ ਥੱਲੇ ਪੱਥਰ ਆਉਣ ਲੱਗਾ, ਭਾਈ ਮਰਦਾਨੇ ਨੇ ਵੇਖਿਆ, ਕਹਿਣ ਲੱਗਾ ਸਤਿਗੁਰੂ ਜੀ ਹੁਣ ਤਾਂ ਮੌਤ ਸਾਹਮਣੇ ਨਜ਼ਰ ਆਉਂਦੀ ਹੈ, ਪਾਸੇ ਹਟ ਜਾਣਾ ਚਾਹੀਦਾ। ਸਤਿਗੁਰੂ ਕਹਿਣਗੇ ਉਸ ਪਰਮੇਸ਼ਰ ਦੀ ਯਾਦ ਵਿੱਚ ਜੁੜਨਾ ਚਾਹੀਦਾ ਹੈ। ਜਦੋਂ ਪੱਥਰ ਥੱਲੇ ਆਇਆ, ਗਰੀਬ ਨਵਾਜ ਨੇ ਹਸਤਕੌਲ ਲਾਇਆ, ਪੰਜਾ ਲਾ ਦਿੱਤਾ, ਉਹ ਪੱਥਰ ਵੀ ਟਲ ਕੇ ਮੋਮ ਹੋ ਗਿਆ। ਅੰਗਰੇਜ਼ਾਂ ਨੇ ਬੜਾ ਯਤਨ ਕੀਤਾ ਉਹ ਪੰਜੇ ਨੂੰ ਖਰੋਚ ਖਰੋਚ ਕੇ ਮਿਟਾਉਣ ਦਾ, ਪਰ ਉਹ ਪੰਜਾ ਡੂੰਘਾ ਹੀ ਹੁੰਦਾ ਗਿਆ ਦਿਨ ਬ ਦਿਨ। ਗੁਰੂ ਨਾਨਕ ਸਾਹਿਬ ਦੀ ਯਾਦ ਵਜੋਂ ਅੱਜ ਉਹ ਹਸਨ ਅਬਦਾਲ ਦੀ ਧਰਤੀ ਤੇ ਪਾਣੀ ਦਾ ਚਸ਼ਮਾ ਉਸੇ ਤਰ੍ਹਾਂ ਚੱਲਦਾ ਹੈ। ਗੁਰੂ ਨਾਨਕ ਸਾਹਿਬ ਦੀ ਮਿੱਠੀ ਯਾਦਗਾਰ ਵਜੋਂ ਗੁਰਦੁਆਰਾ ਪੰਜਾ ਸਾਹਿਬ ਅਸਥਾਨ ਗਰੀਬ ਨਵਾਜ ਸੱਚੇ ਪਾਤਸ਼ਾਹ ਦੀਆਂ ਰਹਿਮਤਾਂ ਦੇ ਨਾਲ ਬਣਿਆ ਹੋਇਆ ਹੈ। ਇਉਂ ਕਰਕੇ ਜਦੋਂ ਵਲੀ ਕਧਾਰੀ ਦਾ ਕੋਈ ਜ਼ੋਰ ਨਾ ਚੱਲਿਆ, ਆਖਿਰਕਾਰ ਗੁਰੂ ਨਾਨਕ ਸਾਹਿਬ ਦੇ ਚਰਨ ਫੜੇ। ਸੋ ਸਤਿਗੁਰਾਂ ਨੇ ਕਿਹਾ ਭਾਓ ਭਗਤੀ ਕਰਨੀ ਚਾਹੀਦੀ ਹੈ, ਪਖੰਡ ਨਹੀਂ ਕਰਨਾ ਚਾਹੀਦਾ, ਜੀਵਾਂ ਤੇ ਦਇਆ ਕਰਨੀ ਚਾਹੀਦੀ ਹੈ, ਕ੍ਰੋਧੀ ਸੁਭਾਅ ਨਹੀਂ ਹਰ ਵੇਲੇ ਰੱਖੀ ਜਾਣਾ ਚਾਹੀਦਾ। ਇਉਂ ਉਪਦੇਸ਼ ਦੇ ਕਰਕੇ ਵਲੀ ਨੂੰ ਕੰਧਾਰੀ ਨੂੰ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਤਾਰਿਆ। ਸੋ ਇਸੇ ਤਰ੍ਹਾਂ ਸਾਰ ਸੰਗਤ ਜੀ ਰਸਤੇ ਡਿੰਗਾ ਆਦਿਕ ਹੋਰ ਸ਼ਹਿਰਾਂ ਵਿੱਚ ਹੁੰਦੇ ਹੋਏ ਸੈਦਪੁਰਾ ਜਿਹੜਾ ਪੁਰਾਣਾ ਨਾਮ ਸੀ ਸ਼ਹਿਰ ਦਾ ਏਮਨਾਬਾਦ, ਹੁਣੇ ਆਪਾਂ ਨੂੰ ਗੁਰਮੁਖ ਪਿਆਰੇ ਸ਼ਬਦ ਸੁਣਾ ਗਏ ਨੇ। ਇਸ ਧਰਤੀ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੀਸਰੀ ਵਾਰੀ ਮੱਕੇ ਤੋਂ ਆਉਂਦਿਆਂ ਹੋਇਆ ਇਸ ਅਸਥਾਨ ਤੇ ਪਹੁੰਚੇ ਜਦੋਂ ਕਿ ਬਾਬਰ ਵਾਲਾ ਕਾਂਡ ਮੌਕੇ ਤੇ ਵਾਪਰਿਆ ਹੈ। ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਪਹਿਲਾਂ ਹੀ ਇਹ ਸ਼ਬਦ ਦੱਸ ਦਿੱਤੇ ਸਨ ਕਿ ਭਾਈ ਮਰਦਾਨਿਆਂ ਆਉਣ ਵਾਲਾ ਸਮਾਂ ਬੜਾ ਭਾਰੀ ਮਾੜਾ ਹੈ। ਇੱਕ ਵਾਰ ਸੰਤ ਮੰਡਲੀ ਗੁਰੂ ਨਾਨਕ ਸਾਹਿਬ ਨੂੰ ਮਿਲੇ, ਗੱਲਾਂ ਬਾਤਾਂ ਕਰਦੇ ਕਰਦੇ ਗਰੀਬ ਨਵਾਜ ਦੇ ਨਾਲ ਏਮਨਾਬਾਦ ਦੀ ਧਰਤੀ ਵੱਲ ਆ ਰਹੇ ਸਨ, ਜਿੱਥੇ ਬਾਰ ਬਾਰ ਗੁਰਦੁਆਰਾ ਰੋੜੀ ਸਾਹਿਬ ਬਣਿਆ ਹੋਇਆ ਹੈ। ਬੇਰੀ ਦੇ ਬਿਰਛ ਥੱਲੇ ਗੁਰੂ ਨਾਨਕ ਸਾਹਿਬ ਨੇ ਆਸਣ ਵਿਛਾ ਕੇ ਉੱਥੇ ਬੈਠ ਗਏ। ਇਹ ਸਾਧ ਸੰਤ ਵੀ ਸਤਿਗੁਰਾਂ ਦੇ ਕੋਲ ਬੈਠੇ ਹੋਏ ਨੇ। ਸ਼ਾਮ ਪੈ ਗਈ, ਉਸ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਵੇਖਿਆ ਇਹ ਭੁੱਖੇ ਸਾਧੂ ਨੇ। ਸਤਿਗੁਰੂ ਕਹਿਣਗੇ ਮਹਾਤਮਾ ਜੀ ਜਾਓ ਸ਼ਹਿਰ ਵਿੱਚ ਜਾ ਕੇ ਲੰਗਰ ਪਾਣੀ ਛਕ ਆਓ। ਸੋ ਭਾਈ ਮਰਦਾਨੇ ਨੇ ਹੁਕਮ ਕੀਤਾ, ਮਰਦਾਨਿਆਂ ਇਹਨਾਂ ਸੰਤਾਂ ਨੂੰ ਨਾਲ ਲੈ ਜਾ, ਇਹ ਸ਼ਹਿਰ ਵਿੱਚ ਜਾ ਵੜ ਕੇ ਲੰਗਰ ਪਾਣੀ ਛਕ ਲੈਣਗੇ, ਤੂੰ ਭਾਈ ਲਾਲੋ ਨੂੰ ਬੁਲਾ ਲਿਆ। ਸੋ ਜਦੋਂ ਭਾਈ ਮਰਦਾਨਾ ਨਾਲ ਗਿਆ ਨਗਰ ਵਿੱਚ ਵੜ ਕੇ, ਇਹ ਪਠਾਣਾ ਦੇ ਇੱਕ ਵਿਆਹ ਹੋ ਰਿਹਾ ਸੀ, ਬੜੀ ਰੌਣਕ ਸੀ, ਤੇ ਉਸ ਵੇਲੇ ਇਹਨਾਂ ਸਾਧੂਆਂ ਨੇ ਖਿਆਲ ਕੀਤਾ ਚਲੋ ਅਸੀਂ ਵੀ ਇੱਥੇ ਲੰਗਰ ਛਕ ਲੈਂਦੇ ਹਾਂ ਜਿੱਥੇ ਬਾਕੀ ਭਾਈਚਾਰਾ ਹੈ। ਭਾਈ ਮਰਦਾਨਾ ਤਾਂ ਭਾਈ ਲਾਲੋ ਦੇ ਘਰ ਨੂੰ ਚਲਾ ਗਿਆ ਸੱਦਣ ਵਾਸਤੇ, ਇਹ ਸਾਰੀ ਸੰਤ ਮੰਡਲੀ ਪਠਾਣਾ ਦੇ ਘਰੇ ਜਾ ਵੜੀ। ਉਹ ਸ਼ਰਾਬ ਦੇ ਨਸ਼ੇ ਹੀ ਤੋਤੋ ਹੋਏ ਜਦੋਂ ਇਹਨਾਂ ਸੰਤਾਂ ਨੂੰ ਵੇਖਿਆ, ਧੱਗੇ ਮਾਰ ਮਾਰ ਕੇ ਘਰ ਚ ਕੱਢ ਦਿੱਤਾ, ਕਈਆਂ ਦੇ ਕੂਹਣੀਆਂ ਕਈਆਂ ਦੇ ਗੋਡੇ ਛਿੱਲੇ ਗਏ, ਵਿਚਾਰਾਂ ਦੇ ਕੱਪੜੇ ਫੜ ਗਏ, ਉਹ ਸਾਰੇ ਸਾਧੂ ਵਾਪਸ ਮੋੜ ਆਏ। ਸਤਿਗੁਰਾਂ ਨੇ ਪੁੱਛਿਆ ਸੰਤ ਜੀ ਲੰਗਰ ਛਕ ਆਏ ਹੋ, ਕਹਿਣ ਕੇ ਮਹਾਰਾਜ ਕਿੰਨੇ ਛਕਾਉਣਾ ਸੀ, ਉਹਨਾਂ ਲੋਕਾਂ ਨੇ ਧੱਗੇ ਮਾਰ ਕੇ ਪਠਾਣਾ ਨੇ ਸਾਨੂੰ ਘਰਾਂ ਚੋਂ ਬਾਹਰ ਕੱਢ ਦਿੱਤਾ। ਸਤਿਗੁਰੂ ਕਹਿਣਗੇ ਬੈਠ ਜਾਓ। ਇੰਨੇ ਚਿਰ ਨੂੰ ਭਾਈ ਮਰਦਾਨਾ ਭਾਈ ਲਾਲੋ ਨੂੰ ਲੈ ਕੇ ਆ ਗਿਆ, ਆਣ ਮੱਥਾ ਟੇਕਿਆ ਗਰੀਬ ਨਵਾਜ ਦੇ ਚਰਨਾਂ ਚ ਬੈਠਾ। ਸਤਿਗੁਰਾਂ ਦੇ ਮਨ ਚ ਇਸ ਗੱਲ ਦਾ ਬੜਾ ਸੀ ਕਿ ਇਹਨਾਂ ਲੋਕਾਂ ਨੇ ਰੱਬ ਦੇ ਪਿਆਰੇ ਸੰਤ ਲੋਕ ਜਿਹੜੇ ਗੋਬਿੰਦ ਲੋਕ ਨੇ ਇਹਨਾਂ ਦੀ ਨਰਾਦਰੀ ਕੀਤੀ ਹੈ, ਇਹੋ ਨਹੀਂ ਸੀ ਕਰਨਾ ਚਾਹੀਦਾ, ਪਰਮੇਸ਼ਰ ਦੇ ਪਿਆਰਿਆਂ ਨੂੰ ਧੱਕੇ ਨਹੀਂ ਸੀ ਮਾਰਨੇ ਚਾਹੀਦੇ। ਉਸ ਵੇਲੇ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ, ਸੁਨਤ ਅਵਗਿਆ ਸੰਤਨ ਕੇਰੀ ਰਿਸ ਉਪਜੀ ਮਨ ਮਾਹੇ ਕਨੇਰੀ। ਸਤਿਗੁਰਾਂ ਦੇ ਮਨ ਚ ਇਸ ਗੱਲ ਦਾ ਗੁੱਸਾ ਵੀ ਆਇਆ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣਗੇ ਭਾਈ ਲਾਲੋ, ਜੇ ਇੱਥੋਂ ਦੇ ਪਠਾਣਾ ਲੋਕਾਂ ਨੂੰ ਆਉਣ ਵਾਲੇ ਹਾਲਾਤਾਂ ਸਮਿਆਂ ਦਾ ਪਤਾ ਹੁੰਦਾ ਨਾ, ਤੇ ਆ ਰੱਬ ਦੇ ਪਿਆਰੇ ਨੂੰ ਧੱਕੇ ਮਾਰ ਕੇ ਆਪਣੇ ਘਰ ਚੋਂ ਬਾਹਰ ਨਾ ਕੱਢਦੇ। ਮਹਾਰਾਜ ਕਿਹੋ ਜਿਹਾ ਸਮਾਂ ਆ ਰਿਹਾ, ਕਿਰਪਾ ਕਰਕੇ ਦੱਸੋ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭਾਈ ਲਾਲੋ ਨੂੰ ਆਉਣ ਵਾਲੇ ਹਾਲਾਤਾਂ ਤੋਂ ਜਾਣੂ ਕਰਾਉਂਦੇ ਨੇ। ਇਹ ਸ਼ਬਦ ਆਪਾਂ ਸੁਣ ਰਹੇ ਸੀ, ਜੈਸੀ ਮੈਂ ਆਵੈ ਖਸਮ ਕੀ ਬਾਣੀ तैसरा करी ज्ञान वे लाल पाप की जंज लै काबल हुन ताया जोरी मंगै दान वे लाल सर्म धर्म दोए छप खलोए कूड फिरै प्रधान वे लाल और इसे तरह काजियां बामना की गल थकी अगद परै सैतान वे लाल मुसलमानियां परह कतेबां कष्ट मै करै खुदाए वे लाल जात सनाती होर हिंदवाणियां इह पी लेखै लाए वे लाल खून के सोहले गाविया नानक रत का कोंगू पाए वे लाल साहिब के गुण नानक गावै मासपुरी विच आख मसोला जिन ओ पाई रंग रवाई बैठा वेखै वक अकेला सच्चा सो साहिब सच तपावस सचड़ा न्याओ करेगो मसोला काया कपड़ टुक टुक होसी हिंदुस्तान समाल सी बोला जदो शरीर रूपी कपड़े टुकड़ा टुकड़ा होणगे भाई लालो उदो ये लोग समाल सी बोला साडे कहे हुए बोलां नूं याद करिया करनगे कोई फकीर आए सी रब दे प्यारे तो दस गए सन भाई लालो ने बेनती की महाराज इन्ना भयानक समा ये आवेगा कदों ये भी कृपा करके दस दियो तां सतगुरां ने कहा सी भाई लालो आवन अठत्तर है जान सतानवे होर भी उठ सी मर्द का चेला सच की बाणी नानक आख सच सुनाए सी सच की बेला सतगुरु कहणगे अठत्तर विच ये पहाणा वापरेगा सो उस समय गरीब नवाज सचे पातशाह महाराज ने जदों मक्के तो हुंदे हुए गरीब नवाज इसे तरह थावां थावां ते दर्शन दिदारे देंदे होए हसन अवदाल की धरती तो अगे डिंगा आदिक शहर थानी हुंदे हुंदे गरीब नवाज सैदपुरे धरती ते पहुंचे ने जिन्हों ईवनाबाद कहा जाता है। सैदपुरा एक पंजाब का हाकम सी सैद खान उन्हें अपने नाम से यह शहर का नाम सैदपुरा रखिया सी नगर वसाया सी 1262 बिक्रमी च उन्हें शहर वसाया सी नगर कोई समय बाद यह उजड़ गया। दोबारा फिरोज शाह तुगलक बादशाह जिहड़ा होया है उहदी दाई सी एमना एमना नामे दाई ने अपने नाम से 1444 बिक्रमी च यह दोबारा शहर वसाया ते शहर का नाम एमनाबाद रखिया। धन गुरु नानक साहब सचे पातशाह महाराज ने जो समा दसिया से उन्हां समयां च गरीब नवाज सचे पातशाह भी उस समय इत्थे सन। जदों मक्के तो वापस मुड़ के आए ने गरीब नवाज हिंदुस्तान दे उपर बाबर दा यह तीसरा हमला सी जदों इत्थे पहुंचा। पहला हमला उसने किया अड़क दरिया तो पिछे वापस मुड़ के चला गया उन्हें 1574 बिक्रमी च पहला हमला किया। दूजी वार उन्हें हमला किया कश्मीर जम्मू ते रावी दरिया तक पहुंचा अजे रावी दरिया नूं पार ना किया तो उस समय सूहे ने आके खबर दी कि बादशाह समरकंद राजधानी ने उपर बदखशां का बादशाह हमलावर होके आ रहा है सानू पिछे मुड़ जाना चाहिए है। सूहे ने जो खबर दी समरकंद राजधानी के परदादे के पिता ने वसाई सी तैमूर जिन्हों कहते हैं तिमरलिंग भी कहें वसाई सी राजधानी सो उस समय कहा कि बदखशां का बादशाह हमलावर होके आ रहा है सानू वापस मुड़ जाना चाहिए यह दरिया पार ना किया वापस फौजा लैके चला गया। तीसरी वारी जिवें गरीब नवाज ने कहा सी आवन अठत्तर है 1578 का महीना असू का महीना सी 1578 बिक्रमी नूं जदों बाबर ने हिंदुस्तान के उपरे हमला किया। इन्हां हमले विच सार संग जी नुकसान होया कटा वढ होए और इन्ना जुल्म ते अत्याचार होया चीथड़े चीथड़े करके लोगों ने मास बोटियां उड़ाईया गई और गरीबों नूं घरों बेघर लोगों नूं होना पिया बहुत ही कुट मार होई जवानियां बर्बाद होके रह गई धन जोबन दोवें दुश्मन होके रह गए तिया ते भैन दियां इज्जतां फौजी जवान लुट के बर्बाद कर सिटियां और ऐसा वो सीन जिहड़ा धन गुरु नानक साहब जी ने अखां नाल वेखिया ते गरीब नवाज भी वेख के रह ना सके उस वाहिगुरु परमेश के चरणा च गया कहा सी बचन फरमाए खुरासान खसमाना किया हिंदुस्तान डराया आपै दोष ना देई करता जमकर मुगल चढ़ाया एती मार पाई करलाने तैं की दर्द ना आया करता तू सबना का सोई जे सकता सकते को मारे ता मन रोस ना होई सकता सी हो मारे पै वगे खसमे सा पुरसाई रतन विगार वगोए कुत्ती मोया सार ना काई आपे जोड़ विछोड़े आपे वेख तेरी वड्याई जे को नाओ तड़ाए वड्डा साध करे मन पहाड़े खसमे नदरी कीड़ा आवे जेते चुगे दाने मर मर जीवे ताकिश पाए नानक नाम वखाने ਇਹ ਆਸਾ ਰਾਗ ਚ ਗਰੀਬ ਨਵਾਜ ਨੇ ਵਚਨ ਫਰਮਾਏ। 417 ਪੰਨੇ ਤੇ ਅਸ਼ਟਪਦੀ ਗਰੀਬ ਨਵਾਜ ਨੇ ਫਰਮਾਈ ਮੌਕੇ ਦਾ ਸੀਨ। ਜਿਨ ਸਿਰ ਸੋਹਨ ਪੱਟੀਆਂ ਮਾਂਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਆਂ ਨੇ ਗਲ ਵਿੱਚ ਆਵੇ ਧੂੜ, ਮਹਿਲਾ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣ ਹਦੂਰ। ਆਦੇਸ਼ ਬਾਬਾ ਆਦੇਸ਼, ਆਦ ਪੁਰਖ ਤੇਰਾ ਅੰਤ ਨਾ ਪਾਇਆ, ਕਰ ਕਰ ਦੇਖ ਹੈ ਵੇਸ। ਜਦੋਂ ਸੀਆਂ ਵਿਆਹੀਆਂ ਲਾੜੇ ਸੋਹਨ ਪਾਸ, ਹੀ ਡੋਲੀ ਚੜ ਆਇਆ ਸੇਜੜੀਆਂ, ਤਿੰਨ ਗਲ ਸਿਲਕਾਂ ਪਾਈਆਂ ਟੁੱਟਣ ਮੋਤ ਸਰੀਆਂ, ਧਨ ਜੋਬਨ ਦੋਏ ਵੈਰੀ ਹੋਏ, ਜਿੰਨੀ ਰੱਖੇ ਰੰਗ ਲਾਏ, ਦੂਤਾਂ ਨੂੰ ਫਰਮਾਇਆ ਲੈ ਚੱਲੇ ਪਾਤ ਗਵਾਏ। ਜਵਾਨੀ ਵੀ ਤੇ ਧਨ ਵੀ ਦੋਵੇਂ ਵੈਰੀ ਹੋ ਗਏ ਔਰ ਦੋਵੇਂ ਦੁਸ਼ਮਣ ਬਣ ਗਏ। ਜਵਾਨ ਲੋਕਾਂ ਦੀਆਂ ਇੱਜ਼ਤਾਂ ਬਰਬਾਦ ਹੋ ਗਈਆਂ, ਐਸਾ ਭਿਆਨਕ ਦ੍ਰਿਸ਼ ਹੈ। ਔਰ ਸਭ ਨੂੰ ਜਿਹੜੇ ਬਚੇ ਉਹਨਾਂ ਨੂੰ ਕੈਦ ਖਾਨੇ 'ਚ ਬੰਦ ਕਰਕੇ ਸਾਰਿਆਂ ਦੇ ਅੱਗੇ ਚੱਕੀਆਂ ਪੀਣ ਵਾਸਤੇ ਦੇ ਦਿੱਤੀਆਂ, ਔਰ ਸਾਰੇ ਲੋਕਾਂ ਨੂੰ ਕੈਦੀ ਬਣਾਇਆ ਗਿਆ ਜਿਹੜੇ ਬਚ ਗਏ ਮੌਤ ਦੇ ਮੂੰਹ ਚੋਂ, ਉਹਨਾਂ ਨੂੰ ਕੈਦੀ ਬਣਾ ਕੇ ਉਹਨਾਂ ਦੇ ਅੱਗੇ ਛੋਲੇ ਪੀਣ ਵਾਸਤੇ ਚੱਕੀਆਂ ਰੱਖ ਦਿੱਤੀਆਂ ਬਾਬਰ ਨੇ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੀ ਨਾਲ ਸਨ, ਤੇ ਜਦੋਂ ਗੁਰੂ ਨਾਨਕ ਸਾਹਿਬ ਦੀ ਚੱਕੀ ਗਰੀਬ ਨਵਾਜ ਦੀ ਆਪਣੇ ਆਪ ਹੀ ਐਸੀ ਸਮਾਧੀ ਲੱਗੀ ਹੋਈ ਸਤਿਗੁਰਾਂ ਦੀ, ਆਪ ਹੀ ਚੱਕੀ ਚੱਲ ਰਹੀ ਹੈ। ਜਦ ਉਹ ਸੰਤਰੀ ਨੇ ਵੇਖਿਆ ਜਾ ਕੇ ਬਾਦਸ਼ਾਹ ਨੂੰ ਖਬਰ ਦਿੱਤੇ, ਕੋਈ ਰੱਬ ਦੇ ਫਕੀਰ ਉਹਨਾਂ ਦੀ ਚੱਕੀ ਆਮ ਮੁਹਾਰੀ ਚੱਲੀ ਜਾਂਦੀ ਹੈ, ਗੇੜਨ ਦੀ ਲੋੜ ਨਹੀਂ। ਜਦੋਂ ਆ ਕੇ ਬਾਬਰ ਨੇ ਦਰਸ਼ਨ ਕੀਤੇ ਹੈਰਾਨ ਹੋਇਆ, ਸੋ ਸਤਿਗੁਰਾਂ ਦੇ ਚਰਨ ਫੜੇ। ਧੰਨ ਗੁਰੂ ਨਾਨਕ ਸਾਹਿਬ ਨੇ ਸਭ ਕੈਦੀਆਂ ਦੀ ਬੰਦ ਖਲਾਸੀ ਕਰਵਾਈ, ਸੋ ਸਭ ਕੈਦੀਆਂ ਨੂੰ ਚੱਕੀਆਂ ਤੋਂ ਹਟਾ ਕਰਕੇ ਗਰੀਬ ਨਵਾਜ ਨੇ ਬਾਬਰ ਨੂੰ ਉਪਦੇਸ਼ ਦੇ ਕਰਕੇ ਕਿਹਾ, ਬਾਬਰ ਤੂੰ ਇਹ ਜ਼ੁਲਮ ਅਤਿਆਚਾਰ ਜੋ ਕੀਤਾ ਹੈ ਬਹੁਤ ਮਾੜਾ ਹੈ। ਸੋ ਗਰੀਬ ਨਵਾਜ ਦੇ ਹੁਕਮ ਦੇ ਨਾਲ ਫਿਰ ਉਹ ਸਾਰਿਆਂ ਦੀ ਬੰਦ ਖਲਾਸੀ ਕਰਵਾ ਕੇ ਗਰੀਬ ਨਵਾਜ ਉਹਨਾਂ ਦੇ ਨਾਲ ਵਾਪਸ ਏਮਨਾਬਾਦ ਸ਼ਹਿਰ ਨਗਰ ਵਿੱਚ ਵੜੇ। ਔਰ ਉਸ ਵੇਲੇ ਕਾਵਾਂ ਗਿਰਜਾ ਆਰਕ ਲੋਥਾਂ ਨੂੰ ਖਾ ਰਹੀਆਂ ਸਨ, ਕੁੱਤੇ ਆਰਕ ਖਾ ਰਹੇ ਸੀ। ਬੜਾ ਭਾਰੀ ਭਿਆਨਕ ਦ੍ਰਿਸ਼ ਤੇ ਜਿਸ ਨੂੰ ਵੇਖ ਕਰਕੇ ਦੁਨੀਆਂ ਦਾ ਕੋਈ ਮਨੁੱਖ ਰਹਿ ਨਾ ਸਕਿਆ, ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਕਹਿਣਾ ਪਿਆ ਕਿ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਉਹ ਬਚਨ ਜਿਹੜੇ ਭਵਿੱਖਤ ਵਾਗ ਦੱਸੇ ਸੀ, ਇਹ 78 ਵਿੱਚ ਕਾਂਡ ਵਾਪਰਿਆ। ਅੱਸੂ ਦੇ ਮਹੀਨੇ 'ਚ ਏਮਨਾਬਾਦ 'ਚ ਲੁੱਟ ਕਸੋਟੇ ਕੁੱਟਮਾਰ ਹੋਏ ਔਰ ਮੱਘਰ ਦਾ ਮਹੀਨਾ ਸੀ ਜਦੋਂ ਸਾਰ ਸਿੰਘ ਜੀ ਇਬਰਾਹਿਮ ਲੋਧੀ ਨੂੰ ਫਤਿਹ ਕਰਕੇ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਜਿੱਤ ਕਰਕੇ ਪਾਣੀਪਤ ਦੇ ਮੈਦਾਨੇ ਜੰਗ ਵਿੱਚ ਇਹ ਬਾਬਰ ਹਿੰਦੁਸਤਾਨ ਦਾ ਬਾਦਸ਼ਾਹ ਬਣ ਗਿਆ। 1587 ਵਿੱਚ ਇਹਦਾ ਜਿਹੜਾ ਪੁੱਤਰ ਹਿਮਾਯੂ ਸੀ ਉਹ ਬਿਮਾਰ ਰਹਿੰਦਾ ਸੀ, ਬੜਾ ਇਲਾਜ ਕਰਵਾਇਆ ਪਰ ਉਹ ਕੋਈ ਕਿਸੇ ਵੀ ਹਕੀਮ ਤੋਂ ਇਲਾਜ ਹੋ ਨਾ ਸਕਿਆ। ਇਹਨੇ ਖੁਦਾ ਦੇ ਚਰਨਾਂ 'ਚ ਬੇਨਤੀ ਕੀਤੀ, ਭਗਵਾਨ ਪਰਮੇਸ਼ਵਰ ਖੁਦਾਵੰਦ ਕਰੀਮ ਮੇਰਾ ਪੁੱਤਰ ਰਾਜੀ ਹੋ ਜਾਵੇ, ਇਹ ਬਿਮਾਰੀ ਮੈਨੂੰ ਲੱਗ ਜਾਵੇ। ਕਈ ਵਾਰ ਕਹੇ ਹੋਏ ਸ਼ਬਦ ਬੰਦੇ ਦੇ ਪੂਰੇ ਹੋ ਜਾਂਦੇ ਨੇ। ਉਹ ਮੁਹੰਮਦ ਵਾਹਿਗੁਰੂ, ਇਹ ਬਾਬਰ ਦਿਨ ਬ ਦਿਨ ਬਿਮਾਰ ਹੁੰਦਾ ਗਿਆ ਤੇ ਹਿਮਾਯੂ ਦਿਨ ਬ ਦਿਨ ਤਗੜਾ ਹੁੰਦਾ ਗਿਆ। ਆਖਿਰਕਾਰ 1587 ਬਿਕਰਮੀ ਪੋਹ ਦੇ ਮਹੀਨੇ ਬਾਬਰ ਦੀ ਦਿੱਲੀ ਵਿਖੇ ਮੌਤ ਹੋ ਗਈ। ਉਹਦਾ ਪੁੱਤਰ ਹਿਮਾਯੂ ਤਖ਼ਤ ਦਾ ਵਾਰਸ ਬਣਿਆ ਔਰ ਉਹ ਰਾਜ ਦਾ ਮਾਲਕ ਬਣਿਆ। ਜੌਨਪੁਰ ਦੇ ਪਠਾਨ ਸ਼ੇਰ ਸ਼ਾਹ ਸੂਰੀ ਨੇ ਪਠਾਨਾਂ ਨੂੰ ਵੰਗਾਰ ਪਾਈ ਕਿ ਸਾਨੂੰ ਇਕੱਠੇ ਹੋ ਕੇ ਇਹ ਰਾਜ ਵਾਪਸ ਲੈਣਾ ਚਾਹੀਦਾ। ਉਸ ਸ਼ੇਰ ਸ਼ਾਹ ਸੂਰੀ ਦੀ ਵੰਗਾਰ ਦੇ ਕਾਰਨ ਪਠਾਨਾਂ ਦੀ ਫੌਜ ਇਕੱਠੀ ਹੋਈ, ਉਹਨਾਂ ਨੇ ਇਹਦੇ ਨਾਲ ਜੰਗ ਕੀਤਾ ਔਰ ਉਸ ਵੇਲੇ ਹਿਮਾਯੂ ਨੂੰ ਸਾਰ ਸਿੰਘ ਜੀ ਹਰਾ ਕੇ ਸ਼ੇਰ ਸ਼ਾਹ ਸੂਰੀ ਨੇ ਉਹ ਮੈਦਾਨੇ ਜੰਗ ਵਿੱਚ ਜਿੱਤ ਹਾਸਲ ਕੀਤੀ, ਜਿਸ ਦੇ ਨਾਂ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਨੂੰ ਜਿਹੜਾ ਮਾਰਗ ਰਸਤਾ ਜਾਂਦਾ ਸ਼ੇਰ ਸ਼ਾਹ ਸੂਰੀ ਮਾਰਗ ਉਹਦੀ ਯਾਦ 'ਚ ਬਣਿਆ ਹੋਇਆ। ਸੋ ਇਉਂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਹੜੇ ਬਚਨ ਕਹੇ ਸੀ, ਆਵਰਨ 78 ਹੈ ਜਾਨ 97, 1597 ਬਿਕਰਮੀ ਨੂੰ ਹਿਮਾਯੂ ਹਿੰਦੁਸਤਾਨ 'ਚੋਂ ਹਾਰ ਕੇ ਵਾਪਸ ਕਾਬਲ ਨੂੰ ਚਲਾ ਗਿਆ। ਜਾਂਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਤੋਂ ਉਸ ਸਮੇਂ ਜੋਤੀ ਜੋਰ ਸਮਾ ਗਏ ਸਨ, ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਸੰਗਤਾਂ ਦੀ ਕਲਿਆਣ ਕਰ ਰਹੇ ਸੀ ਤੇ ਵਾਪਸ ਮੁੜਦਿਆਂ ਦਾ ਰਸਤਾ ਵੀ ਇਹੋ ਬਿਆਸ ਦਰਿਆ ਨੂੰ ਪਾਰ ਕਰਕੇ ਰਸਤੇ ਵਿੱਚ ਖਡੂਰ ਸਾਹਿਬ ਆਉਂਦਾ ਸੀ। ਇਹ ਗੁਰੂ ਨਾਨਕ ਸਾਹਿਬ ਦੀ ਗੱਦੀ ਜਾਣਦਿਆਂ ਹੋਇਆਂ ਪਤਾ ਲੱਗਾ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆ ਗਿਆ। ਘੋੜੇ ਤੇ ਚੜਿਆ ਹੋਇਆ ਨਾਲ ਦੀ ਰਾਓ ਲਸ਼ਕਰ ਫੌਜ ਹੈ ਤੇ ਸਤਿਗੁਰੂ ਜੀ ਬੱਚਿਆਂ ਦੀ ਕੁਸ਼ਤੀ ਹੁੰਦੀ ਵੇਖ ਰਿਹਾ ਸੀ। ਉਸ ਸਮੇਂ ਚੋਜੀ ਪ੍ਰੀਤਮ ਗੁਰੂ ਅੰਗਦ ਸਾਹਿਬ ਇਹਦੇ ਵੱਲ ਜਾਣ ਬੁੱਝ ਕੇ ਚਿਹਰਾ ਨਾ ਕੀਤਾ ਔਰ ਇਹ ਖਲੋਤਾ ਵੇਖਦਾ ਰਿਹਾ ਘੋੜੇ ਤੇ ਚੜਿਆ ਹੋਇਆ। ਆਖਿਰ ਮਨ 'ਚ ਗੁੱਸਾ ਆਇਆ ਕਿ ਕੀ ਹੋਇਆ, ਮੈਂ ਹਿੰਦੁਸਤਾਨ 'ਚੋਂ ਹਾਰ ਕੇ ਜਾ ਰਿਹਾ ਹੈ, ਆਖਿਰ ਤਾਂ ਮੈਂ ਇੱਥੋਂ ਦਾ ਬਾਦਸ਼ਾਹ ਸੀ, ਇਹਨਾਂ ਫਕੀਰਾਂ ਨੇ ਮੇਰੀ ਪਰਵਾਹ ਨਹੀਂ ਕੀਤੀ, ਤਲਵਾਰ ਦੇ ਕਬਜ਼ੇ 'ਤੇ ਹੱਥ ਰੱਖ ਲਿਆ ਕਿ ਕਤਲ ਕਰ ਦੇਣੇ ਚਾਹੀਦੇ ਨੇ। ਧੰਨ ਗੁਰੂ ਨਾਨਕ ਸਾਹਿਬ ਚੋਜੀ ਪ੍ਰੀਤਮ ਕੁਸ਼ਤੀ ਵੇਖਦੇ ਵੇਖਦੇ ਇਹਦੇ ਵੱਲ ਚਿਹਰਾ ਕਰਕੇ ਕਹਿਣ ਲੱਗੇ, ਹਿਮਾਯੂ ਜਿੱਥੇ ਤਲਵਾਰ ਚਲਾਉਣੀ ਸੀ ਉੱਥੇ ਰਖੁੰਡੀ ਹੋ ਗਈ, ਜੰਗਾਲ ਲੱਗ ਗਿਆ, ਜਿੱਥੇ ਗੁਰੂ ਨਾਨਕ ਦੇ ਘਰ 'ਚ ਨਮਸਕਾਰ ਕਰਨੀ ਹੈ
ਸਜਦਾ ਕਰਨਾ ਹੈ ਉੱਥੇ ਤਲਵਾਰ ਦੇ ਮੁੱਠੇ ਤੇ ਹੱਥ ਰੱਖਦਾ ਹੈ, ਜੇ ਕਹੇ ਤਾਂ ਤੇਰੇ ਇੱਥੇ ਹੀ ਪ੍ਰਾਣ ਕੱਢ ਦਈਏ, ਚਰਨੀ ਪੈ ਗਿਆ ਸਤਿਗੁਰੂ ਮੁਆਫ ਕਰੋ। ਜਿੱਥੇ ਗੁਰੂ ਅੰਗਦ ਸਾਹਿਬ ਬੱਚਿਆਂ ਦੀ ਕੁਸ਼ਤੀ ਹੁੰਦੀ ਵੇਖ ਰਹੇ ਸੀ, ਉਹ ਸਤਿਗੁਰਾਂ ਦੀ ਯਾਦ ਚ ਗੁਰਦੁਆਰਾ ਮੱਲ ਅਖਾੜਾ ਸਾਹਿਬ ਬਣਿਆ ਹੋਇਆ। ਸੋ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੂੰ ਫਿਰ ਇਹਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ। ਸਤਿਗੁਰੂ ਕਹਿਣਗੇ ਅਜੇ ਨਹੀਂ, ਸਮਾਂ ਲੱਗੇਗਾ। ਫਿਰ 1613 ਬਿਕਰਮ ਚ ਸਾਰ ਸਿੰਘ ਜੀ ਦੁਬਾਰਾ ਹਿਮਾਯੂ, ਜੋ ਸਾਡੇ ਦੇਸ਼ ਦਾ ਉਸ ਮੁਹੰਮਦੀ ਸ਼ਾਹ ਅਦਲੀ ਉਹ ਹਿੰਦੁਸਤਾਨ ਦਾ ਬਾਦਸ਼ਾਹ ਸੀ, ਉਹਨੂੰ ਜਿੱਤ ਕੇ ਫਿਰ ਦੁਬਾਰਾ 1613 ਬਿਕਰਮੀ ਚ ਇਹ ਹਿੰਦੁਸਤਾਨ ਦਾ ਫਿਰ ਰਾਜਾ ਬਣ ਗਿਆ। 10 ਪੀੜੀਆਂ ਚੁਗੱਤਿਆਂ ਦਾ ਰਾਜ ਰਿਹਾ। 1797 ਬਿਕਰਮੀ ਚ ਫਿਰ ਸਾਰ ਸਿੰਘ ਜੀ ਈਰਾਨ ਦੇ ਬਾਦਸ਼ਾਹ ਨਾਜ਼ਰ ਨੇ ਹਮਲਾ ਕੀਤਾ, ਇੱਕ ਦਿਨ ਪ੍ਰਤੀ ਤਖ਼ਤ ਤੇ ਬੈਠ ਕੇ 32 ਕਰੋੜ ਦਾ ਖਜ਼ਾਨਾ ਦਿੱਲੀ ਤੋਂ ਲੁੱਟਿਆ, ਨਾਲੇ ਕੁੱਟ ਮਾਰ ਕੀਤੀ, ਕਤਲੇਆਮ ਹੋਇਆ। ਉਹ ਜਾਂਦਾ ਰਿਹਾ। ਉਸ ਤੋਂ ਬਾਅਦ ਭਾਈ ਬਘੇਲ ਸਿੰਘ ਜੀ ਨੇ ਲਾਲ ਕਿਲੇ ਤੇ ਕੇਸ ਨਿਸ਼ਾਨ ਸਾਹਿਬ ਚੜਾਏ। ਸੋ ਇਹ ਸਤਿਗੁਰਾਂ ਦੇ ਕਹੇ ਹੋਏ ਬਚਨ ਜਿਹੜੇ ਸੀ ਇਹ ਪੂਰੇ ਹੋਏ। ਆਵਨ 78 ਜਾਨ 97 ਹੋਰ ਪੀਓਟ ਸੀ ਮਰਦ ਕਾ ਚੇਲਾ, ਸੱਚ ਕੀ ਬਾਣੀ ਨਾਨਕੇ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਐਸੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਲੋਕਾਂ ਦਾ ਦਰਦ ਹੈ, ਸਮੁੱਚੀ ਲੁਕਾਈ ਦਾ ਦਰਦ ਆਪਣੇ ਦਿਲ ਵਿੱਚ ਰੱਖਣ ਵਾਲੇ ਸਤਿਗੁਰੂ, ਸਭ ਸੰਸਾਰ ਨੂੰ ਤਾਰਨ ਹਾਰੇ ਚੋਜੀ ਪ੍ਰੀਤਮ ਹੈ। ਸੋ ਏਵਨਾ ਬਾਦ ਲੋਕਾਂ ਨੂੰ ਨਿਹਾਲ ਕਰਦੇ ਹੋਏ ਗਰੀਬ ਨਵਾਜ਼ ਨੇ ਕਿਹਾ, ਵਾਹਿਗੁਰੂ ਪਰਮੇਸ਼ਰ ਯਾਦ ਵੀ ਜੁੜਨਾ ਚਾਹੀਦਾ ਹੈ। ਜੋ ਕੁਝ ਹੋਇਆ ਸਰੀਰਾਂ ਦਾ ਮੇਲ ਸਦਾ ਕਾਇਮ ਨਹੀਂ ਰਹਿ ਸਕਦਾ, ਈਸ਼ਵਰ ਦੀ ਭਗਤੀ ਨਾਲ ਨਿਭਣ ਵਾਲੀ ਹੈ, ਉਸ ਵਾਹਿਗੁਰੂ ਦੀ ਯਾਦ ਵਿੱਚ ਜੁੜਨਾ ਚਾਹੀਦਾ। ਏਵਨਾ ਬਾਦ ਚ ਉਪਦੇਸ਼ ਦੇ ਕਰਕੇ ਵਾਪਸ ਕਰਤਾਰਪੁਰ ਸਤਿਗੁਰੂ ਪਹੁੰਚੇ ਸਨ। ਇਉਂ ਗੁਰੂ ਨਾਨਕ ਸਾਹਿਬ ਨੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪਿਰਥਮੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇਉਂ ਰਹਿਮਤਾਂ ਕੀਤੀਆਂ। ਗੁਰੂ ਅਰਜਨ ਸਾਹਿਬ ਕਿਰਪਾ ਕਰਕੇ ਪਾਵਨ ਸ੍ਰੀ ਮੁਖਵਾਕ ਬਖਸ਼ਿਸ਼ ਕਰਕੇ ਕਿਰਤਾਰਥ ਕਰ ਰਹੇ ਹਨ। ਗੁਰੂ ਕੀ ਰਹਿਮਤ ਗੁਰੂ ਕੀ ਬਖਸ਼ਿਸ਼ ਲੈਣ ਵਾਸਤੇ ਸੁਰਤੀਆਂ ਬਿਰਤੀਆਂ ਨੂੰ ਟਿਕਾਉਂਦੇ ਹੋਏ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ।
ਤ੍ਰਿਪਤ ਭਈ ਸੱਚ ਭੋਜਨ ਖਾਇਆ,
ਧਨਾਸਰੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਕਿਰਪਾ ਕਰਕੇ ਫਰਮਾਉਂਦੇ ਹਨ, ਤ੍ਰਿਪਤ ਭਈ ਸੱਚ ਭੋਜਨ ਖਾਇਆ। ਉਹਨਾਂ ਨੂੰ ਤ੍ਰਿਪਤੀ ਭਈ ਹੋ ਗਈ ਹੈ ਜਿਨ੍ਹਾਂ ਨੇ ਸੱਚ ਦਾ ਭੋਜਨ ਖਾਧਾ, ਸੱਚ ਦਾ ਭੋਜਨ। ਬਾਕੀ ਜਿਹੜੇ ਭੋਜਨ ਹਨ ਸਾਰ ਸੰਗ ਜੀ, ਉਹ ਤਾਂ ਚਾਰ ਕੁ ਪੈਰ ਮਸਾਂ ਹੀ ਲੰਘਦੇ ਨੇ, ਉਦੋਂ ਪਹਿਲਾਂ ਹੀ ਟਾਈਮ ਹੋ ਜਾਂਦਾ। ਪਹਿਲੋਂ ਕਹਿੰਦੇ ਸਵੇਰੇ, ਫਿਰ ਦੁਪਹਿਰੇ, ਫਿਰ ਰਾਤ ਨੂੰ, ਕਈ ਵਾਰ ਸਾਰਾ ਦਿਨ ਬੰਦਾ ਖਾਂਦਾ ਰਹਿੰਦਾ ਤੇ ਫਿਰ ਭੁੱਖ ਲੱਗਦੀ ਰਹਿੰਦੀ ਹੈ। ਪਰ ਸਤਿਗੁਰੂ ਕਹਿੰਦੇ ਨੇ ਜਿਹਨਾਂ ਨੂੰ ਸੱਚ ਦਾ ਭੋਜਨ ਮਿਲ ਗਿਆ ਨਾ ਵਾਹਿਗੁਰੂ ਦੇ ਨਾਮ ਦਾ, ਤ੍ਰਿਪਤ ਭਈ ਉਹ ਤ੍ਰਿਪਤ ਹੋ ਗਏ ਨੇ, ਰੱਜ ਗਏ ਨੇ। ਜਿਹਨਾਂ ਨੂੰ ਐਸਾ ਗੁਰੂ ਕੀ ਬਾਣੀ ਦਾ ਭੋਜਨ ਮਿਲ ਗਿਆ, ਅਖੰਡ ਕੀਰਤਨ ਤਿੰਨ ਭੋਜਨ ਚੂਰਾ, ਕਹੋ ਨਾਨਕ ਜਿਸ ਸਤਿਗੁਰ ਪੂਰਾ, ਐਸਾ ਜਿਹਨਾਂ ਨੂੰ ਭਾਉ ਭਗਤੀ ਦਾ ਚੂਰਮਾ ਮਿਲ ਗਿਆ ਹੈ, ਐਸਾ ਜਿਹਨਾਂ ਨੂੰ ਪਰਮੇਸ਼ਰ ਦੇ ਨਾਮ ਦਾ ਸੱਚ ਦੀ ਪ੍ਰਾਪਤੀ ਦਾ ਖਾਣਾ ਮਿਲ ਗਿਆ, ਉਹਨਾਂ ਨੂੰ ਤ੍ਰਿਪਤੀ ਰੱਜ ਆ ਗਿਆ, ਸੰਤੋਖ ਦੇ ਸਹਿਤ ਹੋ ਗਏ ਨੇ ਗੁਰੂ ਕੇ ਪਿਆਰੇ।
ਮਨ ਤਨ ਰਸਨਾ ਨਾਮ ਧਿਆਇਆ,
ਜਿਹਨਾਂ ਨੂੰ ਐਸੀ ਤ੍ਰਿਪਤੀ ਆਈ ਹੈ ਵਾਹਿਗੁਰੂ ਦੇ ਨਾਮ ਦੇ ਭੋਜਨ ਨੂੰ ਖਾਣ ਕਰਕੇ, ਸਤਿਗੁਰੂ ਕਹਿੰਦੇ ਨੇ ਉਹਨਾਂ ਨੇ ਰਸਨਾ ਦੇ ਨਾਲ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ, ਤਾਂ ਜਾ ਕੇ ਰੱਜ ਸੰਤੋਖ ਆਇਆ ਨੇ। ਤਾਂ ਨਹੀਂ, ਨਾਮ ਤੋਂ ਬਗੈਰ ਮਨ ਸੰਤੋਖ ਸਹਿਤ ਨਹੀਂ ਹੋ ਸਕਦਾ, ਤੇ ਨਾਮ ਤੋਂ ਬਗੈਰ ਸਾਰ ਸੰਗ ਜੀ ਮਨ ਕਦੇ ਰੱਜ ਵੀ ਨਹੀਂ ਸਕਦਾ। ਸੋ ਸਤਿਗੁਰੂ ਕਹਿੰਦੇ ਨੇ ਉਹ ਹੀ ਰੱਜਦਾ ਹੈ, ਉਹ ਹੀ ਸੰਤੋਖ ਤੇ ਸਹਿਤ ਹੋ ਸਕਦਾ ਹੈ, ਜਿਹੜਾ ਮਨੋ ਤਨੋ ਹੋ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਉਂਦਾ ਹੈ, ਦਿਲ ਦੀ ਭਾਵਨਾ ਦੇ ਨਾਲ ਪਰਮੇਸ਼ਰ ਨੂੰ ਯਾਦ ਕਰਦਾ ਹੈ, ਉਹ ਸੱਚ ਦੇ ਭੋਜਨ ਨੂੰ ਛਕ ਕਰਕੇ ਸਾਰਾ ਵਾਸਤੇ ਤ੍ਰਿਪਤ ਹੋ ਜਾਂਦਾ ਹੈ, ਸੰਤੋਖ ਸਹਿਤ ਹੋ ਜਾਂਦਾ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਜੀਵਨਾ ਜ਼ਿੰਦਗੀ ਜਿਹੜੀ ਹੈ ਨਾ, ਉਹਨਾਂ ਗੁਰੂ ਕੇ ਪਿਆਰਿਆਂ ਦੀ ਹਰ ਜੀਵਨ ਆ, ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਹਰੀ ਦੇ ਜੀਵਨ ਵਿੱਚ ਹੀ ਜ਼ਿੰਦਗੀ ਹੈ। ਆਖਾਂ ਜੀਵਾਂ ਵਿਸਰੈ ਮਰ ਜਾਓ, ਜੇ ਰੱਬ ਦਾ ਨਾਮ ਲੈਂਦੇ ਨੇ ਤੇ ਉਹਨਾਂ ਦੀ ਜ਼ਿੰਦਗੀ ਹੈ, ਤੇ ਜੇ ਪਰਮੇਸ਼ਰ ਭੁੱਲ ਜਾਵੇ ਤੇ ਆਪਣੇ ਆਪ ਨੂੰ ਉਹ ਮੁਰਦੇ ਦੇ ਸਮਾਨ ਸਮਝਦੇ ਨੇ। ਸੋ ਗੁਰੂ ਕੇ ਪਿਆਰੇ ਪਰਮੇਸ਼ਰ ਦੀ ਯਾਦ ਵਿੱਚ ਹਰ ਵੇਲੇ ਜੁੜੇ ਰਹਿੰਦੇ ਹਨ। ਜੀਵਨਾ ਹਰ ਜੀਵਨ, ਜੀਵਨਾ ਜਿਹੜੀ ਜ਼ਿੰਦਗੀ ਹੈ, ਉਹਨਾਂ ਰੱਬ ਦੇ ਪਿਆਰਿਆਂ ਦੀ ਉਹ ਹਰੀ ਦੇ ਨਾਮ ਸਿਮਰਨ ਕਰਕੇ ਉਹ ਜ਼ਿੰਦਗੀ ਜੀਵਨ ਹੈ। ਭਾਈ ਨੰਦ ਲਾਲ ਨੇ ਕਿਹਾ ਸੀ, ਉਮਰ ਸੋਈ ਵਿੱਚ ਲੇਖੇ ਜੋ ਯਾਦ ਸਾਈ ਵਿੱਚ ਗੁਜਰੇ ਪੈਂਦੀ ਮੁਜਰੇ। ਉਮਰ ਤਾਂ ਉਹ ਲੇਖੇ ਵਿੱਚ ਹੈ, ਉਹ ਹੀ ਜ਼ਿੰਦਗੀ ਹੈ ਜਿਹੜੀ ਗੁਰੂ ਦੀ ਯਾਦ ਵਿੱਚ ਸਮਾਂ ਬਤੀਤ ਹੋ ਜਾਵੇ, ਪਰਮੇਸ਼ਰ ਨੂੰ ਯਾਦ ਕਰਦਿਆਂ ਸਮਾਂ ਲੰਘ ਜਾਵੇ। ਨਹੀਂ ਤਾਂ ਸਵਾਸ ਚੱਲੀ ਜਾਂਦੇ ਨੇ, ਜੂਨ ਪੂਰੀ ਹੋਈ ਜਾਂਦੀ ਹੈ, ਕੋਈ ਬਹੁਤਾ ਫਰਕ ਨਹੀਂ ਪੈਂਦਾ। ਸੋ ਉਹ ਲੇਖੇ ਵਿੱਚ ਉਮਰ ਹੈ, ਉਹ ਸਵਾਸ ਲੇਖੇ ਵਿੱਚ ਨੇ ਜਿਨ੍ਹਾਂ ਦੇ ਨਾਲ ਵਾਹਿਗੁਰੂ ਪਰਮੇਸ਼ਰ ਦੇ ਹਰੀ ਦਾ ਸਿਮਰਨ ਕਰਦਾ ਹੈ, ਵਾਹਿਗੁਰੂ ਦਾ ਚੇਤਨ ਕਰਦਾ ਹੈ।
ਜੀਵਨ ਹਰ ਜਪ ਸਾਧ ਸੰਗ,
ਸਤਿਗੁਰੂ ਕਹਿੰਦੇ ਨੇ ਉਹ ਜੀਵਨ ਜ਼ਿੰਦਗੀ ਹੈ ਹਰ ਜਪ ਸਾਧ ਸੰਗ, ਜਿਸ ਜੀਵਨ ਦੁਆਰਾ ਹਰੀ ਦਾ ਜਾਪ ਕਰਦਾ ਹੈ ਤੇ ਗੁਰੂ ਕੀ ਸਾਧ ਸੰਗਤ ਕਰਦਾ, ਗੁਰੂ ਕੇ ਸਿੱਖਾਂ ਦੇ ਨਾਲ ਸਾਂਝ ਪਾਉਂਦਾ, ਗੁਰੂ ਕੀ ਸਾਧ ਸੰਗਤ ਚ ਪਹੁੰਚ ਕਰਕੇ ਗੁਰੂ ਕਾ ਰਜਸ ਕਰਨਾ, ਗੁਰੂ ਕਾ ਨਾਮ ਸਰਵਣ ਕਰਨਾ, ਗੁਰਸਿੱਖਾਂ ਦੀ ਸੰਗਤ ਕਰਨੀ, ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਜਾਪ ਕਰਨਾ। ਸਤਿਗੁਰੂ ਕਹਿੰਦੇ ਨੇ ਹਰੀ ਦਾ ਜਾਪ ਕਰਦਿਆਂ ਹੋਇਆਂ ਸਾਧ ਸੰਗਤ ਕਰਦਿਆਂ ਹੋਇਆ ਜਿਹੜਾ ਸਮਾਂ ਬਤੀਤ ਹੁੰਦਾ ਨਾ, ਉਹ ਅਸਲ ਵਿੱਚ ਜ਼ਿੰਦਗੀ ਹੈ, ਉਹ ਮਨੁੱਖ ਦੀ ਜ਼ਿੰਦਗੀ ਲੇਖੇ ਵਿੱਚ ਹੈ, ਓਨੀ ਕੀ ਜ਼ਿੰਦਗੀ ਹੈ, ਬਾਕੀ ਤਾਂ ਹੋਰ ਜੂਨ ਚ ਵੀ ਸਮਾਂ ਪਾਸ ਕਰਨਾ ਤੇ ਮਨੁੱਖ ਜੂਨ ਚ ਵੀ ਕਰ ਲਿਆ, ਕੋਈ ਬਹੁਤਾ ਫਰਕ ਨਹੀਂ ਪੈਣ ਲੱਗਾ। ਸਤਿਗੁਰੂ ਕਹਿੰਦੇ ਨੇ ਅਤਿਅੰਤ ਸੁੰਦਰ ਹੋਵੇ, ਚੰਗੀ ਕੁਲ ਵਿੱਚ ਜੰਮਿਆ ਹੋਵੇ, ਮੁੱਖੋਂ ਗਿਆਨ ਦੀਆਂ ਗੱਲਾਂ ਜਾਣਦਾ ਹੋਵੇ, ਧਨੀ ਵੀ ਹੋਵੇ, ਬੜਾ ਚਾਤਰ ਵੀ ਹੋਵੇ, ਡੀਲ ਡੋਲ ਵੀ ਬੜੀ ਸੋਹਣੀ ਹੋਵੇ, ਵਸਤਰ ਬੜੇ ਸੋਹਣੇ ਪਾਉਂਦਾ ਹੋਵੇ, ਗੱਲਾਂ ਬੜੀਆਂ ਸੁਣਾਉਂਦਾ ਹੋਵੇ, ਪਰ ਸਤਿਗੁਰੂ ਕਹਿੰਦੇ ਜੇ ਬੰਦਗੀ ਨਹੀਂ ਕਰਦਾ ਮੁਰਦੇ ਦੇ ਸਮਾਨ ਹੈ, ਕੀ ਫਰਕ ਪਵੇਗਾ। ਅਤ ਸੁੰਦਰ ਕੁਲੀਨ ਚਦਰ, ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ, ਉਹ ਤਾਂ ਮੁਰਦੇ ਦੇ ਸਮਾਨ ਹੈ ਜੇ ਵਾਹਿਗੁਰੂ ਨਾਲ ਪ੍ਰੀਤ ਦੀ ਸਾਂਝ ਨਹੀਂ ਪਾਈ ਹੋਈ ਤੇ ਕੀ ਜ਼ਿੰਦਗੀ ਹੈ, ਬੇਕਾਰ ਹੀ ਹੈ, ਜਿਹੋ ਜਿਹਾ ਆਇਆ ਹੋ ਜਾ ਚੜਾ ਗਿਆ, ਕੋਈ ਫਾਇਦਾ ਨਹੀਂ ਹੋਵੇਗਾ। ਸੋ ਸਤਿਗੁਰੂ ਕਹਿੰਦੇ ਨੇ ਆਇਆ ਸਫਲ ਤਾਹੂ ਕਉ ਗਨੀਆ ਹੈ, ਜਾਸ ਰਸਨ ਹਰ ਹਰ ਜਸ ਭਰੀਆਂ, ਆਉਣਾ ਉਹਨਾਂ ਦਾ ਸਫਲ ਹੈ ਜਿਹੜੇ ਵਾਹਿਗੁਰੂ ਦੇ ਨਾਮ ਨੂੰ ਹਰ ਵੇਲੇ ਰਸਨਾ ਦੇ ਨਾਲ ਉਚਾਰਦੇ ਰਹਿੰਦੇ ਹਨ। ਸੋ ਉਹ ਸਤਸੰਗਤ ਕਰਨੀ ਤੇ ਗੁਰੂ ਕਾ ਜਾਪ ਕਰਨਾ ਜਿਹੜਾ ਹੈ ਨਾ, ਉਹ ਹੀ ਜ਼ਿੰਦਗੀ ਲੇਖੇ ਵਿੱਚ ਹੈ, ਉਹ ਹੀ ਜ਼ਿੰਦਗੀ ਭਾਗਾਂ ਵਾਲੀ ਬਣਦੀ ਹੈ ਜਿਹੜੇ ਗੁਰੂ ਕਾ ਜਸ ਨੂੰ ਉਚਾਰਦੀ ਹੈ। ਕਬੀਰ ਇਹ ਕਰੀ ਆਦੀ ਕਰੀ ਆਦੀ ਹੁਣ ਤੇ ਆਦ, ਭਗਤਨ ਸੇਤੀ ਗੋਸਤੇ ਜੋ ਕੀਨੇ ਸੋ ਲਾਭ, ਉਹ ਲਾਭ ਵਾਲੀ ਜ਼ਿੰਦਗੀ ਹੈ। ਰਹਾਓ ਵਿਸਰਾਮ ਦੇ ਕੇ ਫਰਮਾਉਂਦੇ ਨੇ ਧੰਨ ਗੁਰੂ ਅਰਜਨ ਸਾਹਿਬ ਜੀ, ਉਹ ਗੁਰੂ ਕੇ ਪਿਆਰੇ ਜਿਹੜੇ ਹਨ, ਅਨੇਕ ਪ੍ਰਕਾਰੀ ਵਸਤਰ ਓਢਾਏ, ਦੁਨੀਆਂ ਦੇ ਲੋਕ ਜਿਹੜੇ ਨੇ ਅਨੇਕ ਪ੍ਰਕਾਰ ਦੇ ਵਸਤਰ ਪਾਉਂਦੇ ਨੇ, ਬਾਜ਼ਾਰ ਚ ਕੱਪੜਾ ਪਸੰਦ ਨਹੀਂ ਆਉਂਦਾ, ਬੜੇ ਤਰ੍ਹਾਂ ਦੇ ਵਸਤਰ ਪਾਉਂਦੇ ਨੇ, ਨਾ ਕੋਈ ਰੰਗ ਨਾ ਕੋਈ ਡਿਜ਼ਾਇਨ ਸੂਤ ਆਉਂਦਾ, ਅਨੇਕਾਂ ਪ੍ਰਕਾਰ ਦੇ ਪਰਦੇ ਢੱਕਣ ਵਾਸਤੇ ਵਸਤਰ ਪਾਉਂਦੇ ਹਨ, ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਰੱਬ ਦੇ ਪਿਆਰੇ ਜਿਹੜੇ ਹਨ ਵਾਹਿਗੁਰੂ ਦੀ ਬੰਦਗੀ ਕਰਨ ਵਾਲੇ, ਦੁਨੀਆਂ ਦੇ ਲੋਕ ਤਾਂ ਅਨੇਕ ਤਰ੍ਹਾਂ ਦੇ ਵਸਤਰਾਂ ਨਾਲ ਤਨ ਢੱਕਦੇ ਨੇ ਔਰ ਤਨ ਢੱਕਣ ਦਾ ਯਤਨ ਕਰਦੇ ਹਨ, ਪਰ ਗੁਰੂ ਕੇ ਪਿਆਰੇ ਜਿਹੜੇ ਅਨੇਕ ਪ੍ਰਕਾਰ ਦੇ ਵਸਤਰ ਕਿਹੜੇ ਨੇ ਗੁਰੂ ਕੇ ਪਿਆਰਿਆਂ ਦੇ, ਤਾਂ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਐਸਾ ਵਸਤਰ ਗੁਰੂ ਕੇ ਪਿਆਰੇ ਓੜਦੇ ਹਨ, ਉਡਾਏ ਅਨਾਉਂਦੇ ਹਨ ਆਪਣੇ ਸਰੀਰ ਤੇ ਕਿਹੜਾ,
ਕੀਰਤਨ ਹਰ ਗੁਣ ਗਾਏ,
ਜਿਹੜਾ ਅੰਨ ਰਾਤ ਤੇ ਦਿਨ ਦੇਣੇ ਜਿਹੜੇ ਗੁਰੂ ਕੀ ਬਾਣੀ ਦਾ ਕੀਰਤਨ ਕਰਨਾ ਨੇ, ਗੁਰੂ ਕਾ ਜਸ ਕਰਨਾ, ਇਹ ਵਸਤਰ ਪਹਿਣਦੇ ਨੇ ਗੁਰੂ ਕੇ ਪਿਆਰੇ, ਪਹਿਨਣਾ ਰੱਖ ਪਤ ਪਰਮੇਸ਼ਰ ਫਿਰ ਨਾਂਗੇ ਨਹੀਂ ਥੀਵਣ, ਐਸਾ ਗੁਰੂ ਕੀ ਬਾਣੀ ਰੂਪੀ ਵਸਤਰ ਉਹਨਾਂ ਨੇ ਪਹਿਨਿਆ ਹੋਇਆ, ਫਿਰ ਨੰਗੇ ਹੀ ਨਹੀਂ ਹੁੰਦੇ, ਤੇ ਜਿਨ੍ਹਾਂ ਨੂੰ ਬਾਜ਼ਾਰ 'ਚ ਕੱਪੜਾ ਨਹੀਂ ਸੂਤ ਆਉਂਦਾ, ਨੰਗੇ ਤਿੜੰਗੇ ਤੁਰੇ ਫਿਰਦੇ ਰਹਿੰਦੇ ਹਨ। ਸੋ ਆਪਣੇ ਔਗਣ ਢੱਕਣੇ ਹੁੰਦੇ ਨੇ, ਸੋ ਗੁਰੂ ਕੇ ਪਿਆਰੇ ਦਾ ਔਗਣ ਰਹਿ ਹੀ ਕੋਈ ਨਹੀਂ ਜਾਣਦਾ, ਫਿਰ ਢੱਕਣਾ ਵੀ ਕਿਹਨੂੰ ਹੈ। ਸੋ ਉਹ ਤਾਂ ਭਗਤ ਜਨਾ ਕਾ ਲੂਗਰਾ ਓਢ ਨਗਨ ਨਾ ਹੋਏ, ਸਾਕਤ ਸਿਰ ਪਾਓ ਰੇਸ਼ਮੀ ਪਹਿਰਤ ਪਤ ਖੋਏ, ਰੱਬ ਦੇ ਪਿਆਰ ਤਾਂ ਫਟਿਆ ਕੰਬਲ ਦਾ ਟੁਕੜਾ ਵੀ ਮਿਲ ਜਾਵੇ, ਪਰਦਾ ਢੱਕਿਆ ਜਾਂਦਾ ਹੈ, ਤੇ ਜਿਹੜੇ ਸਾਗਤ ਲੋਕ ਨੇ ਨਾ ਭਾਵੇਂ ਰੇਸ਼ਮ ਦੇ ਪਛਮੀਨੇ ਦੇ ਵਸਤਰ ਵੀ ਪਾ ਲੈਣ ਤਾਂ ਵੀ ਨੰਗੇ ਹੀ ਤੁਰੇ ਫਿਰਦੇ ਨੇ, ਤਾਂ ਵੀ ਲੋਕ ਉਹਨਾਂ ਦੇ ਔਗਣ ਜ਼ਾਹਰ ਕਰਦੇ ਰਹਿੰਦੇ ਹਨ, ਪਰ ਗੁਰੂ ਕੇ ਪਿਆਰੇ ਦਾ ਔਗਣ ਰਹਿ ਹੀ ਕੋਈ ਨਹੀਂ ਜਾਂਦਾ। ਸਮਦ ਵਰਗੇ ਫਕੀਰ ਨੂੰ ਬਾਦਸ਼ਾਹ ਔਰੰਗਜ਼ੇਬ ਨੇ ਕੱਪੜਾ ਸਿੱਟਿਆ ਤਾਂ ਢੱਕਣ ਵਾਸਤੇ, ਕਹਿੰਦੇ ਔਗਣ ਰਹਿ ਹੀ ਕੋਈ ਨਹੀਂ ਗਿਆ, ਹੁਣ ਪਰਦਾ ਪਾਉਣਾ ਵੀ ਕਿਹਦੇ ਤੇ ਹੈ, ਤੂੰ ਪਰਦੇ ਟੱਕ, ਜਿਹਨੇ ਪਿਓ ਨੂੰ ਮਾਰਿਆ, ਭਰਾਵਾਂ ਨੂੰ ਮਾਰਿਆ, ਭੈਣ ਨੂੰ ਬੰਦੀ ਖਾਨੇ 'ਚ ਬੰਦ ਕੀਤਾ, ਸਾਡੇ ਕੋਲ ਤਾਂ ਔਗਣ ਰਹਿ ਹੀ ਕੋਈ ਨਹੀਂ ਗਿਆ। ਸੋ ਗੁਰੂ ਕੇ ਪਿਆਰੇ ਸਾਰ ਸੰਗਤ ਜੀ ਨਾਮ ਰੂਪੀ ਐਸੇ ਵਸਤਰ ਨੂੰ ਪਹਿਣਦੇ ਹਨ। ਸੋ ਗੁਰੂ ਕੇ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਹੇ ਪਾਪੀ ਪੜਦਾ, ਐਸੇ ਗੁਰੂ ਕੀ ਬਾਣੀ ਨੇ ਪਾਪੀਆਂ ਦੇ ਵੀ ਪਰਦੇ ਢੱਕਣ ਵਾਲੀ ਹੈ, ਰਹਿਮਤਾਂ ਨੇ ਕਰਨ ਵਾਲਾ ਐਸਾ ਗੁਰੂ ਕੀ ਬਾਣੀ ਦਾ ਕੀਰਤਨ ਜਸ ਵਡਿਆਈ ਗੁਰੂ ਕੀ ਜਿਹੜੀ ਕਰਦੇ ਹਨ, ਇਹ ਅਨੇਕ ਤਰ੍ਹਾਂ ਦੇ ਐਸੇ ਗੁਰੂ ਕੇ ਪਿਆਰ ਨੂੰ ਵਸਤਰ ਪਰਮੇਸ਼ਰ ਦਿੰਦਾ ਹੈ, ਫਿਰ ਐਸਾ ਪਰਦਾ ਆਪਣੇ ਪਿਆਰਿਆਂ ਤੇ ਪਾਉਂਦਾ ਹੈ। ਸਾਰ ਸੰਗਤ ਜੀ ਦੁਨੀਆਂ ਦੇ ਲੋਕ ਹਾਥੀਆਂ ਦੇ ਉੱਪਰ ਸਵਾਰੀਆਂ ਕਰਦਾ ਹੈ, ਕੋਈ ਰਥਾਂ ਦੇ ਉੱਪਰ ਚੜਿਆ ਫਿਰਦਾ ਹੈ, ਕੋਈ ਘੋੜਿਆਂ ਦੇ ਉੱਪਰ ਸਵਾਰੀ ਕਰਦਾ ਹੈ, ਗੁਰੂ ਕੇ ਪਿਆਰਿਆਂ ਬਾਰੇ ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਹਨਾਂ ਗੁਰੂ ਕੇ ਪਿਆਰੇ ਜਿਹੜੇ ਹਨ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਸੁਰਤ ਜੋੜ ਕੇ ਬੰਦਗੀ ਕਰਨ ਵਾਲੇ, ਉਹ ਜਿਹੜੇ ਗੁਰੂ ਦੇ ਨਾਮ ਦਾ ਸਰਵਣ ਕਰਦੇ ਨੇ, ਇਹ ਹਾਥੀ ਦੀ ਸਵਾਰੀ ਹੈ, ਜਿਹੜੇ ਗੁਰੂ ਕੇ ਨਾਮ ਦਾ ਮੰਨਣ ਕਰਨਾ ਸਾਧ ਸੰਗਤ ਜੀ, ਇਹ ਰਥ ਦੀ ਸਵਾਰੀ ਹੈ, ਤੇ ਗੁਰੂ ਕੇ ਨਾਮ ਦਾ ਨਿਧਿਆਸਨ ਜਿਹੜੀ ਕਮਾਈ ਕਰਨੀ ਹੈ ਨਾ, ਇਹ ਘੋੜੇ ਦੀ ਸਵਾਰੀ ਹੈ, ਇਹ ਰੱਬ ਦੇ ਪਿਆਰੇ ਇਹੋ ਸਵਾਰੀ ਕਰਦੇ ਨੇ। ਅਸੀਂ ਜਪਜੀਤ ਸਾਹਿਬ ਰੋਜ਼ ਪੜ੍ਹਦੇ ਹਾਂ, ਤਿੰਨ ਚਾਰ ਪੌੜੀਆਂ ਪਹਿਲੋਂ ਸਰਵਣ ਕਰਦੀਆਂ ਵੀ ਗੁਰੂ ਕੇ ਸਿੱਖਾ ਪਹਿਲੋਂ ਸੌਰ ਪਹਿਲੋਂ ਸਰਵਣ ਕਰਨਾ ਹੈ ਤੇ ਫਿਰ ਸਾਰ ਸੰਗਤ ਜੀ ਚਾਰ ਪੌੜੀਆਂ ਮੰਨੇ ਦੀਆਂ, ਮੰਨੇ ਕੀ ਗੱਲ ਕਹੀ ਨਾ ਜਾਏ, ਜੋ ਸੁਣ ਲਿਆ ਉਹਨੂੰ ਮੰਨਣਾ ਵੀ ਹੈ। ਤੇ ਫਿਰ ਨਿਧਿਆਸਨ ਕਰਨ ਦੀਆਂ ਚਾਰ ਪੌੜੀਆਂ ਨੇ, ਅਸੰਖ ਵਾਲੀਆਂ ਪੰਜ ਪਰਿਵਾਰ ਵਾਲੀਆਂ। ਸੋ ਚਾਰ ਪੌੜੀਆਂ ਨਿਧਿਆਸਨ ਕਮਾਈ ਕਰਨ ਦਾ ਉਪਦੇਸ਼ ਹੈ। ਗੁਰੂ ਕੇ ਪਿਆਰੇ ਜਿਹੜੇ ਸਰਵਣ ਕਰਦੇ ਰੱਬ ਦਾ ਨਾਮ, ਇਹ ਹਾਥੀ ਦੀ ਸਵਾਰੀ ਹੈ। ਜੋ ਮੰਨਣ ਕਰਦੇ ਨੇ ਰਥਾਂ ਦੀ ਸਵਾਰੀ ਹੈ। ਜਿਹੜਾ ਪਰਮੇਸ਼ਰ ਦੇ ਨਾਮ ਦਾ ਨਿਧਿਆਸਨ ਕਮਾਈ ਕਰਦੇ ਨੇ ਸਾਰ ਸੰਗਤ ਜੀ, ਇਹ ਉਹਨਾਂ ਗੁਰੂ ਕੇ ਪਿਆਰ ਦੀ ਘੋੜ ਸਵਾਰੀ ਹੈ। ਇਉਂ ਕਰਕੇ ਉਹ ਪਰਮੇਸ਼ਰ ਦੇ ਨਾਮ ਨੂੰ ਹਰ ਵੇਲੇ ਸਰਵਣ ਕਰਦੇ ਰਹਿੰਦੇ ਨੇ, ਪਰਮੇਸ਼ਰ ਦੇ ਨਾਮ ਦਾ ਮੰਨਣ ਕਰਦੇ ਰਹਿੰਦੇ, ਨਿਧਿਆਸਨ ਕਰਦੇ ਰਹਿੰਦੇ ਹਨ। ਐਸਾ ਜਿਹੜਾ ਸਾਰ ਸੰਗਤ ਜੀ ਜਿਹਨਾਂ ਨੇ ਰਾਤ ਘੋੜੇ ਐਸੇ ਬਣਾ ਲੈ ਨੇ, ਉਹਨਾਂ ਗੁਰੂ ਕੇ ਪਿਆਰਾਂ ਦੀ ਜ਼ਿੰਦਗੀ ਦੇ ਅੰਦਰ ਉਹਨਾਂ ਗੁਰੂ ਕੇ ਪਿਆਰੇ ਨੇ ਹਰੀ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਮਾਰਗ ਰਸਤਾ ਆਪਣੇ ਹਿਰਦੇ ਉਹ ਕਰਕੇ ਜਾਪ ਕਰਕੇ ਅੱਖਾਂ ਨਾਲ ਨਿਹਾਰੀ ਵੇਖ ਲੈਣਾ ਕੀਤਾ ਪਰਮਾਤਮਾ ਨੂੰ। ਹਾਥੀ ਤੇ ਚੜ੍ਹ ਕੇ ਆਪਣਾ ਜਲੂਸ ਕੱਢੀ ਫਿਰਦੇ, ਘੋੜਿਆਂ ਨੇ ਚੜਿਆ ਫਿਰਦਾ, ਗੁਰਦਾਂ ਨੇ ਚੜਿਆ ਫਿਰਦਾ ਹੈ, ਲੇਕਿਨ ਰੱਬ ਦੇ ਮਾਰਗ ਰਸਤੇ ਦਾ ਜੇ ਕੋਈ ਪੰਧ ਹੀ ਨਹੀਂ ਬਣਿਆ ਤੇ ਸਤਿਗੁਰੂ ਕਹਿੰਦੇ ਨੇ ਫਿਰ ਕਾਹਦੇ ਉੱਪਰ ਚੜ੍ਹਨਾ, ਕੀ ਫਾਇਦਾ ਹੋਇਆ। ਜੇ ਰਸਤੇ ਚ ਖਲੋ ਕੇ ਸਾਰੀ ਉਮਰ ਕੋਈ ਰਸਤਾ ਪੁੱਛੀ ਜਾਵੇ ਜੀ ਮੈਂ ਉੱਥੇ ਜਾਣਾ ਉੱਥੇ ਜਾਣਾ, ਭਾਵੇਂ 100 ਸਾਲ ਖਲੋਤਾ ਰਹੇ, ਮੰਜ਼ਿਲ ਨਹੀਂ ਨਸੀਬ ਹੁੰਦੀ। ਮੰਜ਼ਿਲ ਉਹਨੂੰ ਮਿਲਦੀ ਹੈ ਜਿਹੜਾ ਉਸ ਮੰਜ਼ਿਲ ਨੂੰ ਤੈਅ ਕਰਨ ਵਾਸਤੇ ਯਤਨਸ਼ੀਲ ਹੋ ਕੇ ਤੁਰਦਾ ਹੈ। ਜਦੋਂ ਤੁਰ ਪਵੇ ਫਿਰ ਮੰਜ਼ਿਲ ਨਸੀਬ ਹੁੰਦੀ ਹੈ। ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕਈ ਸਿੱਖ ਵੀ ਐਸੇ ਹੀ ਨੇ, ਗੁਰੂ ਘਰ ਦਾ ਰਸਤਾ ਹੀ ਪੁੱਛਦੇ ਰਹਿੰਦੇ ਨੇ, ਆਪਣਾ ਜਲੂਸ ਹੀ ਕੱਢੀ ਫਿਰਦੇ ਰਹਿੰਦੇ ਰਥਾਂ ਪਾਲ ਕੇ ਉੱਪਰ ਬੈਠ ਕੇ, ਪਰ ਹਰੀ ਦਾ ਮਾਰਗ ਰਸਤਾ ਉਹਨਾਂ ਨੂੰ ਨਸੀਬ ਨਹੀਂ ਹੁੰਦਾ। ਪੂਛਤ ਪਥਕ ਤੇ ਮਾਰਗ ਨਾ ਧਰੈ ਪਾਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ। ਪ੍ਰੀਤਮ ਦੇ ਦੇਸ਼ ਗੱਲਾਂ ਬਾਤਾਂ ਨਾਲ ਨਹੀਂ ਜਾਇਆ ਜਾ ਸਕਦਾ। ਸੋ ਐਸਾ ਜਿਹਨਾਂ ਨੇ ਸਾਰ ਸੰਗਤ ਜੀ ਰੱਬ ਦੇ ਨਾਮ ਦਾ ਸਰਵਣ ਰੂਪੀ ਰਾਤ, ਵਾਹਿਗੁਰੂ ਹਾਥੀ ਦੀ ਸਵਾਰੀ, ਮੰਨਣ ਰੂਪ ਰਥਾਂ ਦੀ ਸਵਾਰੀ ਤੇ ਨਿਧਿਆਸਨ ਰੂਪ ਘੋੜੇ ਦੀ ਸਵਾਰੀ ਕਰ ਰਹੀ ਹੈ, ਉਹਨਾਂ ਨੂੰ ਹਰੀ ਪ੍ਰੀਤਮ ਦਾ ਦੇਸ਼ ਅੱਖਾਂ ਨਾਲ ਵੇਖਣਾ ਨਸੀਬ ਹੋ ਜਾਂਦਾ। ਉਹ ਰੱਬ ਦੇ ਮਾਰਗ ਵਿੱਚ ਪਹੁੰਚ ਜਾਂਦੇ ਨੇ, ਘਰ ਵਿੱਚ ਪਹੁੰਚ ਜਾਂਦੇ ਹਨ।
ਮਨ ਤਨ ਅੰਤਰ ਚਰਨ ਧਿਆਇਆ,
ਉਹਨਾਂ ਨੇ ਮਨੋ ਤਨੋ ਹੋ ਕਰਕੇ ਗੁਰੂ ਕੇ ਚਰਨ ਉਪਦੇਸ਼ ਨੂੰ ਸਦਾ ਵਾਸਤੇ ਧਿਆਇਆ, ਦ੍ਰਿੜ ਕਰ ਲਿਆ, ਧਿਆਉਂਦੇ ਰਹਿੰਦੇ ਹਨ। ਗੁਰੂ ਕੇ ਚਰਨਾਂ ਨੂੰ ਹਰ ਵੇਲੇ ਟਿਕਾਉਂਦੇ ਰਹਿੰਦੇ ਨੇ ਹਿਰਦੇ ਵਿੱਚ, ਗੁਰੂ ਕੇ ਉਪਦੇਸ਼ ਰੂਪੀ ਚਰਨਾਂ ਨੂੰ ਹਰ ਵੇਲੇ ਜਪਦੇ ਰਹਿੰਦੇ ਹਨ। ਹਰ ਵੇਲੇ ਗੁਰੂ ਕੇ ਉਪਦੇਸ਼ ਦੇ ਨਾਲ ਹੀ ਆਪਣੀ ਸੁਰਤ ਬਿਰਤੀ ਨੂੰ ਟਿਕਾ ਕੇ ਰੱਖਦੇ ਨੇ, ਮਨੋ ਹੋ ਕਰਕੇ ਤਨ ਦੇ ਸਹਿਤ ਇਕਾਗਰਤਾ ਨਾਲ ਪਰਮੇਸ਼ਰ ਦੀ ਯਾਦ ਵਿੱਚ ਜੁੜਦੇ ਨੇ, ਦਲਿੱਦਰ ਵਿੱਚ ਨਹੀਂ, ਅੱਖਾਂ ਜੀਆਂ ਨਹੀਂ ਮੀਟਦੇ ਰਹਿੰਦੇ। ਸੋ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਹਰ ਵੇਲੇ ਦਿਲੋਂ ਹੋ ਕਰਕੇ ਯਾਦ ਵਿੱਚ ਜੁੜਦੇ ਨੇ। ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਬੱਧੇ ਰੁੱਧੇ ਜੇ ਨਹੀਂ। ਸੋ ਗੁਰੂ ਕੇ ਪਿਆਰੇ ਮਨੋ ਤਨੋ ਹੋ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਕਮਲ ਸਰੀਖੇ ਚਰਨਾਂ ਨੂੰ ਹਰ ਵੇਲੇ ਧਿਆਉਂਦੇ ਰਹਿੰਦੇ ਨੇ, ਗੁਰੂ ਕੇ ਉਪਦੇਸ਼ ਰੂਪੀ ਚਰਨਾਂ ਨੂੰ ਯਾਦ ਕਰਦੇ ਰਹਿੰਦੇ ਹਨ।
ਸੁਖ ਨਿਧਾਨ ਨਾਨਕ ਦਾਸ ਪਾਇਆ,
ਉਹਨਾਂ ਗੁਰੂ ਕੇ ਪਿਆਰੇ ਦਾਸਾਂ ਸੇਵਕਾਂ ਨੇ ਸੁਖ ਦਾ ਨਿਧਾਨ ਖਜ਼ਾਨਾ ਰੂਪ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹਨਾਂ ਨੂੰ ਪ੍ਰਾਪਤ ਹੋ ਗਿਆ। ਜਿਹੜਾ ਸੁਖਾਂ ਦਾ ਨਿਧਾਨ ਖਜ਼ਾਨਾ ਪਰਮੇਸ਼ਰ ਹੈ ਨਾ, ਜਿਹਦੇ ਕੋਲੋਂ ਸਾਰੇ ਸੁੱਖ ਪ੍ਰਾਪਤ ਹੋਣੇ ਨੇ, ਉਹਨਾਂ ਗੁਰੂ ਕੇ ਪਿਆਰਿਆਂ ਨੂੰ ਸੁੱਖਾਂ ਦਾ ਖਜ਼ਾਨਾ ਮਿਲ ਗਿਆ ਵਾਹਿਗੁਰੂ। ਉਹ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਦਾਰਿਆਂ ਵਾਲੇ ਬਣ ਜਾਂਦੇ ਹਨ।
ਸ੍ਰੀ ਮਹਲਾ ਪੰਜਵਾਂ, ਗੁਰ ਕੇ ਚਰਨ ਜੀ ਕਾ ਨਿਸਤਾਰਾ।
ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ, ਹੇ ਜੀਵ, ਤੇਰੀ ਜ਼ਿੰਦਗੀ ਦਾ ਨਿਸਤਾਰਾ ਕਲਿਆਣ ਕਰਨ ਵਾਲਾ ਗੁਰੂ ਕਾ ਉਪਦੇਸ਼ ਹੈ। ਜਿਨ੍ਹਾਂ ਨੇ ਗੁਰੂ ਕੇ ਚਰਨ, ਗੁਰੂ ਕੇ ਉਪਦੇਸ਼ ਗ੍ਰਹਿਣ ਕਰ ਲਿਆ, ਗੁਰੂ ਕਾ ਉਪਦੇਸ਼ ਕੀ ਹੈ? ਵਾਹਿਗੁਰੂ। ਤੇ ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉੱਤਰੇ ਪਾਰ, ਜੋ ਸਰਦਾ ਕਰ ਸੇਵਦੇ ਗੁਰ ਪਾਰੇ ਉਤਾਰਨ ਹਾਰ। ਇਸ ਜੀਵ ਦਾ, ਇਸ ਜ਼ਿੰਦਗੀ ਦੀ ਕਲਿਆਣ ਦਾ ਸਾਧਨ ਹੈ ਹਰੀ ਵਾਹਿਗੁਰੂ ਪਰਮੇਸ਼ਰ ਦੇ ਚਰਨ ਉਪਦੇਸ਼ ਰੂਪੀ ਜਿਹੜੇ ਚਰਨ ਹਨ, ਇਹ ਜੀ ਕਾ ਨਿਸਤਾਰ ਹੈ, ਇਹ ਜੀਵ ਦਾ ਕਲਿਆਣ ਕਰਨ ਵਾਲਾ ਹੈ। ਸੰਸਾਰ ਰੂਪੀ ਸਮੁੰਦਰ ਤੋਂ, ਨਿਸਪਰਪੰਚ ਤੋਂ ਤਾਰਾ ਤਾਰਨ ਵਾਲੇ ਗੁਰੂ ਕੇ ਐਸੇ ਉਪਦੇਸ਼ ਰੂਪੀ ਚਰਨ ਹਨ।
ਸਾਗਰ ਜਨ ਖਿਣ ਮਹਿ ਤਾਰਾ,
ਐਸੇ ਗੁਰੂ ਕੇ ਚਰਨ ਵੱਡੇ ਪਾਰੀ ਸੰਸਾਰ ਰੂਪੀ ਸਮੁੰਦਰ ਤੋਂ ਜਿਨ ਖਿਣ ਮਹਿ ਤਾਰਾ, ਛਿਣ ਕਾਲ ਚ ਵਾਹਿਗੁਰੂ ਪਰਮੇਸ਼ਰ ਕਿਰਪਾ ਕਰਕੇ ਤਾਰ ਦਿੰਦਾ ਹੈ ਆਪਣੇ ਪਿਆਰਿਆਂ ਨੂੰ। ਫਿਰ ਗੋਤੇ ਨਹੀਂ ਖਾਣ ਦਾ, ਵਿਸ਼ੇ ਵਿਕਾਰਾਂ ਨੂੰ ਪਿਚਿਕਰ ਡੁੱਬਾ ਨਹੀਂ ਦਿੰਦਾ, ਖੱਚਤ ਨਹੀਂ ਹੋਣ ਦਿੰਦਾ ਪਰਮੇਸ਼ਰ ਜਿਹੜਾ ਹੈ। ਸੋ ਛਿਣ ਕਾਲ ਵਿੱਚ ਆਪਣੇ ਪਿਆਰਿਆਂ ਨੂੰ ਸੰਸਾਰ ਰੂਪੀ ਸਮੁੰਦਰ ਤੋਂ ਤਾਰ ਲੈਂਦਾ, ਕਿਰਪਾ ਕਰਕੇ ਹੱਥ ਦੇ ਕੇ ਰੱਖ ਲੈਂਦਾ ਹੈ, ਐਸੀ ਰਹਿਮਤ ਕਰ ਦਿੰਦਾ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਰਹਾਓ ਵਿਸਰਾਮ ਦੇ ਕੇ ਫਰਮਾਉਂਦੇ ਨੇ, ਕੋਈ ਹੋਆ ਕਰਮ ਰਤ, ਕੋਈ ਜਿਹੜੇ ਨੇ ਐਸੇ ਲੋਕ ਨੇ ਜਿਹੜੇ ਕਰਮ ਰਤ, ਕਰਮ ਕਾਂਡਾਂ ਦੇ ਨਾਲ ਰਤ ਪ੍ਰੀਤੀ ਕਰਦੇ ਨੇ। ਕਰਮ ਆਹ ਕਰਮ ਕਰੀਏ ਜੀ, ਇਹਦਾ ਆਹ ਉਪਦੇ ਫਲ ਮਿਲੇਗਾ, ਐਸ ਕਰਮ ਦਾ ਆਹ ਫਲ ਮਿਲੇਗਾ, ਐਸ ਕਰਮ ਦਾ ਆਹ ਫਲ ਮਿਲੇਗਾ, ਅਥਵਾ ਕਰਮ ਕਾਂਡਾਂ ਦੀ ਉਪਾਸ਼ਨਾ ਵਿੱਚ ਕਈ ਲੋਕ ਲੱਗੇ ਹੋਏ ਨੇ। ਕੁਝ ਲੋਕ ਐਸੇ ਨੇ ਜਿਹੜੇ ਕਰਮ ਕਾਂਡੀ ਨੇ, ਕਰਮਾਂ ਉਪਾਸ਼ਨਾ ਵਿੱਚ ਹਰ ਵੇਲੇ ਬੱਝੇ ਰਹਿੰਦੇ ਹਨ।
ਕੋਈ ਤੀਰਥ ਨਹਾਇਆ
ਤੇ ਕੁਝ ਲੋਕ ਐਸੇ ਨੇ ਜਿਹੜੇ ਤੀਰਥਾਂ ਤੇ ਜਾ ਕੇ ਨਹਾਉਣ ਨੂੰ ਬੜਾ ਪੁੰਨ ਸਮਝਦੇ ਨੇ ਕਿ ਇੱਥੇ ਨਹਾਉਣ ਦੇ ਨਾਲ ਠਾਠ ਤੀਰਥਾਂ ਦੀ ਯਾਤਰਾ ਜਾ ਕਰਕੇ ਇਹ ਵੱਡੇ ਭਾਰੀ ਪੁੰਨੀ ਆਪਣੇ ਆਪ ਨੂੰ ਸਮਝਦੇ ਨੇ। ਕੋਈ ਕਰਮਾਂ ਇਸੇ ਤਰ੍ਹਾਂ ਕਰਮ ਕਾਂਡਾਂ ਨਾਲ ਪ੍ਰੀਤ ਕਰਦਾ ਹੈ, ਕੋਈ ਤੀਰਥ ਯਾਤਰਾ ਕਰਕੇ ਤੀਰਥਾਂ ਦੇ ਨਹਾਉਣ ਨੂੰ ਪੁੱਲ ਗਿਣਦਾ ਹੈ।
ਅਸੀਂ ਹਰ ਕਾ ਨਾਮ ਧਿਆਇਆ,
ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਅਸੀਂ ਤਾਂ ਦਾਸੀ ਦਾਸਾਂ ਨੇ ਹਰੀ ਦਾ ਨਾਮ ਹੀ ਧਿਆਇਆ, ਤੀਰਥ ਵੱਡਾ ਕੇ ਹਰ ਕਾ ਦਾਸ, ਹਰੀ ਦਾ ਦਾਸ ਜਿੱਥੇ ਉੱਥੇ ਕਰੋੜਾਂ ਤੀਰਥ ਸਾਧ ਸੰਗਤ ਜੀ ਚਾਟੀ ਪੈਦਾ ਹੋ ਜਾਂਦੇ ਨੇ, ਜਿੱਥੇ ਗੁਰੂ ਕੇ ਪਿਆਰਿਆਂ ਦੇ ਚਰਨ ਪੈ ਜਾਂਦੇ ਹਨ। ਸੋ ਇਸੇ ਤਰ੍ਹਾਂ ਗੰਗਾ ਜਮਨਾ ਗੋਦਾਵਰੀ ਸੁਰਾਤ ਸੁਰਸਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ, ਕਿਰਵਿਖ ਮਹਿਲ ਪਰੇ ਪਰੇ ਹਮਰੇ ਵਿੱਚ ਹਮਰੀ ਮਹਿਲ ਸਾਧੂ ਕੀ ਧੂਰ ਗਵਾਈ। ਸੋ ਠਾਠ ਤੀਰਥਾਂ ਦੇ ਇਸ਼ਨਾਨ ਨਾਲ ਗੁਰੂ ਕੀ ਜਿਹੜੀ ਬੰਦਗੀ ਕਰਨੀ ਹੈ ਸਭ ਤੋਂ ਉੱਤਮ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਦਾਸੀ ਹਰ ਕਾ ਨਾਮ ਧਿਆਇਆ, ਅਸੀਂ ਦਾਸਾਂ ਨੇ ਹਰੀ ਦਾ ਨਾਮ ਹੀ ਧਿਆਇਆ, ਸਾਡੇ ਵਾਸਤੇ ਇਹੋ ਹੀ ਵੱਡਾ ਤੀਰਥ ਅਸਥਾਨ ਹੈ। ਮਾਘ ਮੱਜਣ ਸੰਗ ਸਾਧੂਆ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਜੇ ਉੱਥੇ ਵੀ ਚਲੇਗਾ ਤੀਰਥ ਯਾਤਰਾ ਤੇ ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਪਾਉ ਲੱਥੀ ਨਾਤਿਆਂ ਦੋਏ ਪਾਚਾ ਦੀ ਅਸਹੋਰ, ਬਾਹਰ ਧੋਤੀ ਤੂੰਬੜੀ ਅੰਦਰ ਵੇਸਨ ਕੋਰ, ਸਾਧ ਭਲੇ ਅਣ ਨਾਤੇ ਆ ਚੋਰ ਸੇ ਚੋਰਾ ਚੋਰ। ਸਾਧ ਜਿਹੜੇ ਨਹਾਉਣ ਤੋਂ ਬਗੈਰ ਵੀ ਸਾਧ ਹੀ ਨੇ ਤੇ ਚੋਰ ਨਹਾ ਕੇ ਵੀ ਚੋਰ ਹੀ ਆ, ਉੱਥੇ ਜਾ ਕੇ ਕਿਹੜਾ ਲਿਹਾਜ਼ ਕਰਦੇ ਨੇ, ਉੱਥੇ ਵੀ ਲੋਕਾਂ ਦੀਆਂ ਇੱਜ਼ਤਾਂ ਵੇਚਦੇ ਰਹਿੰਦੇ ਨੇ, ਨਹਾਉਂਦਿਆਂ ਵੇਚਦੇ ਰਹਿਣਾ, ਲੋਕਾਂ ਦੇ ਬਟੂਏ ਲੈ ਲੈਣਾ, ਜੇਬ ਕੱਟ ਲੈਣੀ, ਉੱਥੇ ਜਾ ਕੇ ਜਾ ਚੋਰੀ ਕਰਦੇ ਨੇ, ਆਦਤ ਨਹੀਂ ਬਦਲਦੀ। ਸੋ ਗੁਰੂ ਕੇ ਪਿਆਰੇ ਜਿਹੜੇ ਹਨ ਸਾਧ ਸੰਗਤ ਜੀ, ਸਤਿਗੁਰੂ ਕਹਿੰਦੇ ਨੇ ਗੁਰਸਿੱਖ ਜਿਹੜੇ ਹਨ ਦਾਸਾਂ ਸੇਵਕਾਂ ਨੇ ਤਾਂ ਹਰੀ ਦੇ ਨਾਮ ਨੂੰ ਇੱਥੇ ਬੈਠ ਕੇ ਧਿਆਇਆ ਹੈ, ਯਾਦ ਕੀਤਾ ਉਸ ਪਰਮੇਸ਼ਰ ਨੂੰ। ਭਗਤ ਕਬੀਰ ਸਾਹਿਬ ਨੂੰ ਕਹਿਣਗੇ ਪੰਡਿਤ ਚਲੋ ਜੀ ਤੀਰਥ ਯਾਤਰਾ ਚੱਲੇ ਆ ਠਾਠ ਤੀਰਥਾਂ ਤੇ, ਤੁਹਾਨੂੰ ਵੀ ਟੁੱਬਾ ਮਰਵਾ ਰਹੇ ਗੇ, ਇਸ਼ਨਾਨ ਕਰਵਾ ਰਹੇ ਗੇ। ਭਗਤ ਜੀ ਕਹਿਣਗੇ ਅਸੀਂ ਤਾਂ ਜਾਣਾ ਨਹੀਂ, ਇੱਥੇ ਹੀ ਠੀਕ ਹੈ, ਆ ਸਾਡੀ ਤੂੰਬੀ ਲੈ ਜਾਓ, ਜਿੱਥੇ ਜਿੱਥੇ ਇਸ਼ਨਾਨ ਕਰੋਗੇ ਇਹਦਾ ਵੀ ਠਾਠ ਤੀਰਥਾਂ ਤੇ ਇਸ਼ਨਾਨ ਕਰਵਾ ਲਿਆਉਣਾ। ਜਦੋਂ ਉਹ ਨਾਲ ਤੂੰਬੀ ਲੈ ਗਏ ਚੇਤੇ ਨਾਲ ਟੁੱਬੇ ਲਵਾਉਂਦੇ ਰਹਿਣ, ਜਦੋਂ ਵਾਪਸ ਮੁੜ ਕੇ ਕਾਂਸ਼ੀ ਆਏ ਭਗਤ ਜੀ ਨੂੰ ਤੂੰਬੀ ਲਿਆ ਕੇ ਦਿੱਤੀ, ਲੰਗਰ ਤਿਆਰ ਕਰਨਗੇ ਉਹਨਾਂ ਦਾ, ਤਾਂ ਉਸ ਵੇਲੇ ਜਿਹੜੇ ਆਏ ਹੋਏ ਸੀ ਤੀਰਥ ਯਾਤਰੀ, ਭਗਤ ਜੀ ਨੇ ਲੰਗਰ ਤਿਆਰ ਕੀਤਾ, ਉਹ ਤੂੰਬੀ ਕੱਟ ਕੱਟ ਕੇ ਕੁੱਟ ਕੁੱਟ ਕੇ ਬਰੀਕ ਕਰਕੇ ਉਹਨੂੰ ਉਹਦੀ ਚਟਨੀ ਬਣਾ ਦਿੱਤੀ। ਜਦੋਂ ਰੋਟੀ ਖਵਾਈ ਨਾਲ ਹੀ ਭੋਰਾ ਪਾ ਚਟਨੀ ਵੀ ਦਿੱਤੀ ਬੜੀ ਕੌੜੀ, ਕਹਿਣਗੇ ਭਗਤ ਜੀ ਇਹ ਕੀ ਜ਼ਹਿਰ ਵਰਗੀ ਚੀਜ਼ ਦੇ ਦਿੱਤੀ ਹੈ, ਕਹਿਣਗੇ ਹੱਦ ਹੋ ਗਈ, ਠਾਠ ਤੀਰਥਾਂ ਦੇ ਤੂੰਬੀ ਨਾ ਆਈ ਹੈ, ਅਜੇ ਕੌੜਾਪਨ ਚ ਦੂਰ ਨਹੀਂ ਹੋਇਆ, ਲੌਕੀ 68 ਤੀਰਥ ਨਹਾਈ, ਕੌੜਾਪਨ ਤਉ ਨਾ ਜਾਈ, ਪੀ ਅਜੇ ਵੀ ਕੁੜੱਤਣ ਨਹੀਂ ਗਈ, ਇਹ ਤੂੰਬੀ ਹੈ ਜਿਹੜੀ ਠਾਠ ਤੀਰਥਾਂ ਤੇ ਨਹਾ ਕੇ ਆਈ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਦਾਸੀ ਹਰ ਕਾ ਨਾਮ ਤੇ ਆਇਆ, ਅਸੀਂ ਤਾਂ ਦਾਸਾਂ ਨੇ ਪਰਮੇਸ਼ਰ ਨੂੰ ਨਾਮ ਨੂੰ ਧਿਆਉਣਾ ਕੀਤਾ।
ਬੰਧਨ ਕੱਟਣ ਹਾਰ ਸੁਆਮੀ,
ਉਹ ਬੰਧਨਾਂ ਨੂੰ ਕੱਟਣ ਵਾਲਾ ਹਰੀ ਪਰਮੇਸ਼ਰ ਸੁਆਮੀ ਸਭ ਮਾਲਕ ਸੰਸਾਰ ਦਾ ਹੈ।
ਜਨ ਨਾਨਕ ਸਿਮਰੈ ਅੰਤਰਜਾਮੀ,
ਜਿਹੜਾ ਸੰਸਾਰ ਦੇ ਕਰਤਾ ਭੁਗਤਾ ਹੰਗਤਾ ਤੇ ਮਮਤਾ, ਇਹ ਚਾਰ ਤਰ੍ਹਾਂ ਦੇ ਬੰਧਨ ਨੇ, ਇਹਨਾਂ ਬੰਧਨਾਂ ਨੂੰ ਕੱਟਣ ਹਾਰਾ ਜਿਹੜਾ ਸੁਆਮੀ ਮਾਲਕ ਹੈ ਨਾ, ਉਸ ਮਾਲਕ ਨੂੰ ਅਸੀਂ ਸਰਾ ਵਾਸਤੇ ਸਿਮਰਦੇ ਰਹਿੰਦੇ ਹਾਂ, ਉਸ ਮਾਲਕ ਦੀ ਹਰ ਵੇਲੇ ਯਾਦ ਵਿੱਚ ਜੁੜੇ ਰਹਿੰਦੇ ਹਾਂ।
ਆਸਰੀ ਮਹੱਲਾ ਪੰਜਵਾਂ, ਕਿਤੇ ਪ੍ਰਕਾਰ ਨਾ ਟੂਟੋ ਪ੍ਰੀਤ।
ਧੰਨ ਗੁਰੂ ਅਰਜਨ ਸਾਹਿਬ ਜੀ ਹੁਣ ਮਿਲਦਾ ਜੁਲਦਾ ਉਪਦੇਸ਼ ਅਗਲੇ ਸ਼ਬਦ 'ਚ ਦੇ ਰਹੇ ਨੇ। ਸਤਿਗੁਰੂ ਕਹਿੰਦੇ ਨੇ ਕਿਤੇ ਪ੍ਰਕਾਰ ਨਾ ਟੂਟੋ ਪ੍ਰੀਤ, ਸਾਡੀ ਜਿਹੜੀ ਪ੍ਰੀਤ ਦੀ ਸਾਂਝ ਹੈ ਨਾ ਗੁਰੂ ਦੇ ਨਾਲ ਪਈ ਹੋਈ, ਕਿਤੇ ਪ੍ਰਕਾਰ ਨਾ ਟੁੱਟ, ਇਹ ਸੱਚੇ ਪਾਤਸ਼ਾਹ ਕਿਸੇ ਪ੍ਰਕਾਰ ਟੁੱਟ ਨਾ ਜਾਵੇ, ਇਹ ਸਾਂਝ ਸਦਾ ਵਾਸਤੇ ਬਣੀ ਰਵੇ। ਫਰੀਦਾ ਜੇ ਜਾਣਾ ਲੜ ਛਿੱਜਣਾ, ਪੀਡੀ ਪਾਈ ਗੰਢ, ਤੈ ਜੇ ਵਟ ਮੈਂ ਨਾਹੀਂ ਕੋ ਸਭ ਜਗ ਡਿੱਠਾ ਹੰਡ, ਐਸੀ ਪਿਆਰ ਦੀ ਪ੍ਰੀਤੀ ਦੀ ਗੰਢ ਪੱਕੀ ਬਣੀ ਰਵੇ ਸੱਚੇ ਪਾਤਸ਼ਾਹ, ਕਿਸੇ ਪ੍ਰਕਾਰ ਕਰਕੇ ਕਿਸੇ ਕਾਰਨ ਕਰਕੇ ਤੇਰੀ ਭਾਵ ਭਗਤੀ ਵੱਲੋਂ ਸਾਡੀ ਪ੍ਰੀਤ ਟੁੱਟ ਨਾ ਜਾਵੇ, ਪ੍ਰੀਤ ਦੀ ਸਾਂਝ ਨਾ ਕਦੇ ਟੁੱਟ ਜਾਵੇ ਹੇ ਮਾਲਕ।
ਦਾਸ ਤੇਰੇ ਕੀ ਨਿਰਮਲ ਰੀਤ,
ਹੇ ਸੱਚੇ ਪਾਤਸ਼ਾਹ ਆਪ ਜੀ ਦੇ ਅਸੀਂ ਦਾਸ ਸੇਵਕ ਹਾਂ, ਤੇ ਕਿਰਪਾ ਕਰੋ ਸਾਡੀ ਜਿਹੜੀ ਰੀਤ ਮਰਿਆਦਾ ਤੇਰੀ ਬੰਦਗੀ ਕਰਨ ਦੀ ਹੈ ਨਾ, ਇਹ ਨਿਰਮਲ ਪਵਿੱਤਰ ਹੋ ਜਾਵੇ, ਤੇਰੀ ਬੰਦਗੀ ਕਰਕੇ ਸਾਡਾ ਹਿਰਦਾ ਪਵਿੱਤਰ ਹੋ ਜਾਵੇ, ਸਾਡੀਆਂ ਰੋਹ ਰੀਤਾਂ ਪਵਿੱਤਰ ਹੋ ਜਾਣ, ਅਸੀਂ ਬਾਹਰ ਦੇ ਸਿੱਖ ਨਾ ਹੋਈਏ ਅੰਦਰੋਂ ਬਣ ਜਾਈਏ। ਬੜੇ ਸੋਹਣੇ ਹੁੰਦੇ ਨੇ ਜਦੋਂ ਗੁਰੂ ਘਰ ਵੇਖੀਦੇ ਨੇ, ਜੇ ਕਿਤੇ ਵਿਆਹ ਸ਼ਾਦੀ ਆ ਜਾਏ ਨਾ, ਫਿਰ ਸਭ ਮਰਿਆਦਾ ਖੂਹ ਖਾਤੇ 'ਚ ਪਾ ਦਿੰਦੇ ਨੇ, ਫਿਰ ਆਪਣੀਆਂ ਮਨ ਮਰਜ਼ੀਆਂ ਫਿਰ ਸਿਆਣੇ ਵੀ ਔਖੇ ਹੋ ਜਾਂਦੇ ਨੇ। ਸੋ ਇਹ ਸੱਚੇ ਪਾਤਸ਼ਾਹ ਰੀਤ ਨਾ ਬਦਲ ਜਾਵੇ। ਸਾਡੀ ਐਸੀ ਉੱਜਲ ਰੀਤੀ ਬਣ ਜਾਵੇ, ਜੇ ਤੇਰੇ ਕੋਲ ਆਈਏ ਤਾਂ ਵੀ ਉਸੇ ਤਰ੍ਹਾਂ, ਜੇ ਕਿਤੇ ਬਾਜ਼ਾਰ 'ਚ ਫਿਰੀਏ ਤਾਂ ਵੀ ਉਸੇ ਤਰ੍ਹਾਂ, ਵਿਆਹ ਹੋਵੇ ਤਾਂ ਵੀ ਉਸੇ ਤਰ੍ਹਾਂ, ਗਮੀ ਹੋਵੇ ਤਾਂ ਵੀ ਉਸੇ ਤਰ੍ਹਾਂ, ਲਿਬਾਸ ਨਾ ਬਦਲਦੇ ਫਿਰੀਏ, ਪਹਿਰਾਵਾ ਨਾ ਭਲਾ ਹੋਰ ਲੱਭਦੇ ਫਿਰੀਏ, ਸੱਚੇ ਪਾਤਸ਼ਾਹ ਜਿੱਥੇ ਜਾਈਏ ਉੱਥੇ ਤੇਰੀ ਮਰਿਆਦਾ ਦੇ ਮੁਤਾਬਕ ਹੀ ਰਹੀਏ, ਤੇਰੀ ਪ੍ਰੀਤ ਨਾ ਟੁੱਟ ਜਾਵੇ, ਤੈਨੂੰ ਭੁੱਲ ਨਾ ਜਾਈਏ, ਸੱਚੇ ਪਾਤਸ਼ਾਹ ਹਰ ਵੇਲੇ ਤੇਰੀ ਯਾਦ ਵਿੱਚ ਜੁੜੇ ਰਹੀਏ, ਇਹ ਕਿਰਪਾ ਸਾਡੇ ਉੱਪਰ ਕਰ ਦਿਓ। ਗਰੀਬ ਨਿਵਾਜ ਹੈ ਤੇਰੇ ਦਾਸਾਂ ਸੇਵਕਾਂ ਦੀ ਉੱਜਲ ਰੀਤੀ ਮਰਿਆਦਾ ਭਾਉ ਭਗਤੀ ਵਾਲੀ ਬਣੀ ਰਵੇ।
ਜੀ ਪ੍ਰਾਨ ਮਨ ਧਨ ਤੇ ਪਿਆਰਾ।
ਇਹ ਸੱਚੇ ਪਾਤਸ਼ਾਹ ਆਪ ਜੀ ਦੇ ਜਿਹੜੇ ਦਰਸ਼ਨ ਦਿਦਾਰੇ ਹਨ, ਇਹ ਸਾਡੀ ਜੀਵ ਆਤਮਾ ਦੇ ਨਾਲ ਹੋਵੇ, ਸਾਨੂੰ ਤਨ ਪਦਾਰਥਾਂ ਦੇ ਨਾਲ ਹੋਵੇ, ਮਨ ਦੇ ਨਾਲ ਵੀ, ਤਨ ਸਰੀਰ ਦੇ ਨਾਲ ਵੀ, ਸੱਚੇ ਪਾਤਸ਼ਾਹ ਪਿਆਰੇ ਲੱਗਣ ਲੱਗ ਪੈਣ। ਜੀਵ ਆਤਮਾ ਤਾਂ ਸਭ ਤੋਂ ਪਿਆਰੀ ਹੈ, ਪ੍ਰਾਣ ਬੜੇ ਸਾਡੇ ਵਾਸਤੇ ਕੀਮਤ ਰੱਖਦੇ ਨੇ। ਸੋ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਹੇ ਪ੍ਰਮਾਤਮਾ ਤੇਰਾ ਜਿਹੜਾ ਨਾਮ ਹੈ ਉਹ ਜੀਵ ਆਤਮਾ ਨਾਲੋਂ ਵੀ, ਧਨ ਨਾਲੋਂ ਵੀ, ਮਨ ਨਾਲੋਂ ਵੀ, ਤਨ ਨਾਲੋਂ ਵੀ, ਸੱਚੇ ਪਾਤਸ਼ਾਹ ਬਹੁਤਾ ਪਿਆਰਾ ਲੱਗਣ ਲੱਗ ਪਵੇ। ਐਸੀ ਕਿਰਪਾ ਕਰ ਦਿਓ ਜਿਵੇਂ ਗਰੀਬ ਨਿਵਾਜ ਦੇ ਬਚਨ ਆਉਂਦੇ ਨੇ ਗੁਰੂ ਅਰਜਨ ਸਾਹਿਬ ਦੇ, ਕੋਈ ਜਾਣ ਹਰਸਿਓ ਦੇਵ ਹੈ ਚੋਰ, ਚਰਨ ਗਹੋਂ ਬਗੋ ਸੁਭ ਰਸਨਾ ਦੀਜੈ ਪ੍ਰਾਣ ਆਕੋਰ। ਕੋਈ ਰੱਬ ਦਾ ਪਿਆਰਾ ਹੋਵੇ ਤੇ ਆਕੋਰ ਭੇਟਾ ਕਰ ਦੇਵਾਂ ਪ੍ਰਾਣਾ ਦੇ, ਜਿਹੜਾ ਮੈਨੂੰ ਪਰਮੇਸ਼ਰ ਦੇ ਨਾਲ ਮਿਲਾ ਦੇਵੇ। ਕਿੰਨਾ ਪਿਆਰ ਸਤਿਗੁਰੂ ਦਰਸਾਉਂਦੇ ਨੇ। ਸੋ ਇੱਥੇ ਵੀ ਕਹਿੰਦੇ ਨੇ ਉਹ ਵਾਹਿਗੁਰੂ ਪਰਮੇਸ਼ਰ ਜੀਵ ਆਤਮਾ ਨਾਲੋਂ, ਔਰ ਐਸਾ ਜਿਹੜਾ ਸਾਖੀ ਚੇਤਨ ਬ੍ਰਹਮ ਹੈ ਤਨ ਨਾਲੋਂ, ਧਨ ਨਾਲੋਂ, ਪਦਾਰਥਾਂ ਨਾਲੋਂ ਵੀ ਪਿਆਰਾ ਲੱਗਣ ਲੱਗ ਜਾਵੇ। ਉਹ ਹਰੀ ਵਾਹਿਗੁਰੂ ਪਰਮੇਸ਼ਰ ਸਭ ਪਦਾਰਥਾਂ ਨੂੰ ਦੇਣ ਵਾਲਾ ਜਿਹੜਾ ਨਾ ਹੋਮੈ ਬੰਧਨ, ਜਿਹੜੇ ਹੋਮੈ ਅਹੰਕਾਰ ਦੇ ਬੰਧਨ ਪਏ ਹੋਏ ਨਾ, ਉਹਨਾਂ ਨੂੰ ਕੱਟਣ ਵਾਲਾ ਮੇਰਾ ਵਾਹਿਗੁਰੂ ਪਰਮੇਸ਼ਰ ਹੈ, ਹੋਰ ਕਿਤੋਂ ਨਹੀਂ ਕੱਟੇ ਜਾ ਸਕਦੇ। ਹੋਮੈ ਦੀਰਘ ਰੋਗ ਹੈ ਦਾਰੂ ਪੀਏ ਸਮਾਹੇ, ਹੋਮੈ ਦਾ ਵੱਡਾ ਪਾਰੀ ਰੋਗ ਹੈ, ਤੇ ਉਹ ਰੋਗ ਹੋਰ ਕਿਸੇ ਹਕੀਮ ਤੋਂ, ਕਿਸੇ ਡਾਕਟਰ ਤੋਂ ਨਹੀਂ ਕੱਟਿਆ ਜਾ ਸਕਦਾ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਤ ਮੁਖ ਦੇਵ ਹੈ, ਕਾਟਾ ਜਮ ਕੀ ਫੰਦਾ। ਐਸੇ ਮੇਰੇ ਵੈਦ ਸਤਿਗੁਰੂ ਨੇ ਜਿਹੜੇ ਸੰਸਾਰ ਦੇ ਬੰਧਨਾਂ ਤੋਂ ਮੁਕਤ ਕਰਾਉਣ ਵਾਲੇ ਨੇ। ਸੋ ਸਤਿਗੁਰੂ ਕਹਿੰਦੇ ਨੇ ਬੰਧਨ ਕੱਟਣ ਵਾਲਾ ਮੇਰਾ ਸਤਿਗੁਰੂ ਵਾਹਿਗੁਰੂ ਪਰਮੇਸ਼ਰ ਹੈ, ਜੋ ਸਭ ਨਾਲੋਂ ਪਿਆਰਾ ਹੈ ਤੇ ਹਰੀ ਪਦਾਰਥਾਂ ਦੇਣ ਵਾਲਾ ਪਰਮੇਸ਼ਰ।
ਚਰਨ ਕਮਲ ਸੋ ਲਾਗੋ ਨਿਓ।
ਉਸ ਵਾਹਿਗੁਰੂ ਪਰਮੇਸ਼ਰ ਦੇ ਕਮਲ ਸਰੀਖੇ ਚਰਨਾਂ ਦੇ ਨਾਲ ਸਾਡਾ ਨਿਓ ਪਿਆਰ ਲੱਗਾ ਰਵੇ, ਹਰ ਵੇਲੇ ਗੁਰੂ ਦੇ ਨਾਲ ਸਾਂਝ ਬਣੀ ਰਵੇ, ਹਰ ਵੇਲੇ ਪਰਮੇਸ਼ਰ ਨੂੰ ਯਾਦ ਕਰਦੇ ਰਹੀਏ। ਕਿੱਡਾ ਵੱਡਾ ਤੁਰਕੀ ਬਾਣੀ ਦੇ ਇੱਕ ਇੱਕ ਸ਼ਬਦ ਵਿੱਚ ਕਿੱਡਾ ਸਿਧਾਂਤ ਹੈ, ਕਿੰਨਾ ਪਿਆਰ ਵਿਖਾਇਆ ਵਾਹਿਗੁਰੂ ਦੇ ਨਾਲ। ਸੋ ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਦੇ ਕਮਲ ਸਰੀਖੇ ਚਰਨਾਂ ਦੇ ਨਾਲ ਸਾਡਾ ਸਦਾ ਵਾਸਤੇ ਨਿਓ ਪਿਆਰ ਬਣਿਆ ਰਵੇ।
ਨਾਨਕ ਕੀ ਬੇਨਤੀ ਏ।
ਹੇ ਸੱਚੇ ਪਾਤਸ਼ਾਹ, ਹੇ ਨਿਰੰਕਾਰ, ਹੇ ਗੁਰੂ ਅੰਗ, ਸਤਿਗੁਰੂ ਰਾਮਦਾਸ, ਗੁਰੂ ਅਮਰਦਾਸ, ਗੁਰੂ ਅੰਗਦ ਸਾਹਿਬ, ਗੁਰੂ ਨਾਨਕ ਸਾਹਿਬ, ਸਾਡੀ ਤਾਂ ਇਹੀ ਸੇਵਕਾਂ ਦੀ ਅਰਦਾਸ ਬੇਨਤੀ ਹੈ, ਇਹ ਤੁਹਾਡੇ ਚਰਨਾਂ 'ਚ ਬੇਨਤੀ ਕਰਦੇ ਹਾਂ, ਤੁਹਾਡੇ ਨਾਲ ਪ੍ਰੀਤ ਬਣੇ ਰਵੇ, ਤੁਹਾਡੇ ਨਾਲ ਸਾਂਝ ਬਣੀ ਰਵੇ, ਕਿਤੇ ਪ੍ਰਕਾਰ ਨਾ ਟੁੱਟੋ ਪ੍ਰੀਤ, ਇਹ ਪ੍ਰੀਤ ਦੀ ਸਾਂਝ ਟੁੱਟ ਨਾ ਜਾਵੇ। ਸੱਚੇ ਪਾਤਸ਼ਾਹ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ ਵਿਣਤ ਹੋਰ ਜੇ ਮੰਗਣਾ, ਸਿਰ ਦੁੱਖਾਂ ਕਹਿ ਦੁੱਖ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ, ਗੁਰਵਰਤਨ ਹਰਿਆ ਕੀਤਿਆ ਨਾਨਕ ਕਿਆ ਮਾਨੁੱਖ। ਸਾਡੇ ਤੇ ਵੀ ਕਿਰਪਾ ਕਰੋ, ਸੰਸਾਰ ਨੂੰ ਤਾਰਨ ਵਾਲੇ ਸਤਿਗੁਰੂ ਨਾਮ ਦੀ ਦਾਤ ਬਖਸ਼ੋ, ਤੁਹਾਡੇ ਚਰਨਾਂ ਦੇ ਨਾਲ ਪ੍ਰੀਤ ਬਣੀ ਰਵੇ। ਇਹ ਪਾਵਨ ਉਪਦੇਸ਼ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਸਾਡੇ ਕਲਯੁਗ ਜੀਵਾਂ ਦੇ ਕਲਿਆਣ ਵਾਸਤੇ ਅੰਮ੍ਰਿਤਮਈ ਬਾਣੀ ਦਾ ਉਪਦੇਸ਼ ਬਖਸ਼ਿਆ। ਗੁਰੂ ਕੀ ਹੋਵੇ ਰਹਿਮਤ, ਗੁਰੂ ਕਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ, ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪਵੇ ਆਪੇ ਮੇਲੇ ਵਾਲੀ ਬਖਸ਼ਿਸ਼ ਪ੍ਰਾਪਤ ਹੋ ਜਾਵੇ, ਗੁਰੂ ਕੀ ਰਹਿਮਤ ਦੇ ਪਾਤਰ ਬਣ ਜਾਈਏ, ਫੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੇ ਜੀ।
ਚਰਨ ਕਮਲ ਸਿਉ ਲਾਗੋ ਨਿਓ, ਨਾਨਕ ਕੀ ਬੇਨਤੀ ਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।